कबीर काम परे हर सिमरिया ऐसा सिमरो नित अमरा पर वासा करो हर गया बहोरे बित।
काम परे हरि सिमरिए एक ऐसा सिमरो नित, इशारा किदे वल है? इशारा द्रौपदी वल है। हरि कहे ना कृष्ण नु जिवें द्रौपदी ती साड़ी उतार रहा सी दुशासन सभा विच, उन्हें हर का सिमरन किया। हर कृष्ण नु कहे उन्होंने हर का कृष्ण बना लिया ना, टारगेट द्रौपदी है इत्थे। काम परे हरि सिमरिए, कौन सिमरिए, किने सिमरिए, हिस्ट्री साढ़े कोल कित्थे? द्रौपदी की हिस्ट्री है साढ़े कोल। उन्हें सिमरिया ना, कृष्ण प्रगट हो गया ना, नाम ही प्रगट होया, उहदा काम दा बन गया। साड़ी तां नहीं मुक्की, चलो वह तो छड़ो मुक्की कि ना मुक्की, ऐसे सिमरो नित। जे वह सच्चा है तो नित ऐसा ही सिमरो, जिमें काम परे तो सिमरीदा है। क्योंकि जब कम पै जाता ना, आदमी फस जाता है, फिर एक मन एक चित हो के सिमरदा। जिड्डा कु बड़ा कम हुंदा है, उड्डा कु मतलब है आदमी एक मन एक चित हुंदा। ऐसा सिमरो नित
अमरा पर वासा करो हर गया बहोरे,
अमरा पर वासा करो। फिर उदों जिहड़ी अपनी अकल उहदे नहीं कम लैंदा आदमी, जिन्ना चिर अपनी अकल ते कम लैंदा है वह त्रिकुटी च हुंदा, दिमाग च, दिमाग नूं छड्ड जांदा उदों। मेरे बस की तो गल है नहीं, मेरे बस की गल है नहीं, मेरी समझ तो बाहर है। परमेश्वर नूं कहिंदा वी हुण तू कोई हीला कर, जे तू ते आ गया मैं छड़ती, फिर अमरा परवासा हुंदा इहदा, फिर तां अमरा परवासा ही है। जिहड़ा सतगुर है, जिहड़ा मरदा नहीं, सतगुर मेरा सदा सदा ना आवे ना जाए, ये अविनाशी पुरख है। जिते अविनाशी पुरख रहिंदा अमरापुर जगह, ये तो मतलब हिरदा अमरापुर है। तो अमरापुर वासा करो, जे नित सिमरेगा अमरापुर वासा आपे होजू। अमरापुर वासे ते बिना सिमरन हुंदा ही नहीं। बाला वालिआं दा अमरापुर वासा हो ही नहीं सकता, त्रिकुटी वालिआं दा अमरापुर वासा, समाधि वालिआं दा हो ही नहीं सकता। तो अमरापुर कित्थे होया फिर? दसम द्वार कित्थे होया फिर? जब आदमी की बुद्धि अपने काम नहीं करती, छड़ जाता है, उदो वासा कित्थे हुंदा? अमरा पर वासा करो
हर गया बहोरा बित।
हर गया बहोरा बित, जिहड़ा हर है ना, जिहड़ी थोड़ी अकल चली गई ना नास, ज्ञान का नाश हो गया। ज्ञान का नाश क्या कमें होया? पंडित रोवे ज्ञान गवाए। जिन्हें तुहानू दसता ना त्रिकुटी दे विच दसम द्वार है, उन्हें तुहाडा ज्ञान दा ना अपना दा कर लिया, तुहाडा भी करता। जिहड़े लोग दिमाग नूं दसम द्वार मनते ने, उन्हां दा जिहड़ी अकल है ना, ज्ञान है, उन्हां दा ज्ञान नाश हो चुका। बहोर है बित, बित हुंदा ज्ञान। जिहड़ा जिहड़ी उन्हां दा तत् ज्ञान सी या विवेक सी, उह खत्म हो चुका, नाश हो गया। विद्वानां कोल विवेक नहीं हुंदा, तां नहीं हुंदा, उह अपने दिमाग तो कम लैंदे ने। जिन्ना तुसीं अपने दिमाग रहोगे, उन्हां विवेक दी मलीन हो जांदा। माधो अविद्या हितकीन विवेक दी मलीन। माया दी जिहड़ी सोच हर वक्त, माया दी चिंता हर वक्त, माया दी दौड़ हर वक्त, विवेकहीन कर दिंदी है। संसार विवेकहीन क्यों है? माया दी दौड़ विच है। माया दी दौड़ विच जिन्ने रहणगे, जिन्ना ज़्यादा चले जाओ, उन्ना अकल दा नाश हो जांदा। विनाश नूं विकास कही जांदा, मौत नूं जिंदगी कही जांदा। इहनूं पुट्ठा ही लगदा सब कुछ। जो पुट्ठी है वह सीधी लगती है, सीधी है पुट्ठी लगती है। जिन्हों विद्या कहना वह विद्या, सारा कुछ ही उल्टा हो जाता। ਸੰਸਾਰੀਆਂ ਦਾ ਭਗਤਾਂ ਨਾਲ ਉਲਟ ਹੋ ਜਾਂਦਾ। ਜਦੋਂ ਤ੍ਰਿਕੁਟੀ ਨੂੰ ਤੁਸੀਂ ਦਸਮ ਦੁਆਰ ਮੰਨ ਲਿਆ, ਸਭ ਕੁਛ ਹੀ ਉਲਟ ਗਿਆ। ਹਾਂਜੀ,
ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਪਹੋ ਰਹਿ।
ਜਿਹੜਾ ਅਮਰਾਪੁਰ ਵਾਸਾ ਹੈ ਤੂੰ ਜਦ ਤੇ ਹੋ ਗਿਆ, ਇਹ ਗੁਰ ਕੇ ਭਾਣੇ ਹੋ ਗਿਆ। ਹੁਣ ਜੋ ਤੂੰ ਕਰੇ ਉਹ ਠੀਕ ਹੈ, ਮੇਰੇ ਤਾਂ ਵਸਦੀ ਗੱਲ ਹੈ ਨਹੀਂ। ਇਹ ਤੂੰ ਗੁਰ ਕੇ ਭਾਣੇ ਚੱਲਣ ਨਾਲ, ਭਾਣੇ ਨੂੰ ਖੜੇ ਮੱਥੇ ਮੰਨਣ ਨਾਲ ਜੋ ਨੁਕਸਾਨ ਹੋਇਆ ਹੋਇਆ ਬੁੱਧ ਦਾ, ਜੋ ਵਿਵੇਕ ਦਾ ਨੁਕਸਾਨ ਹੋਇਆ ਹੋਇਆ, ਜੋ ਵਿਵੇਕ ਦੀ ਮਲੀਨ ਹੋਇਆ, ਸਭ ਠੀਕ ਹੁੰਦਾ। ਬਿੱਤ ਹੁੰਦਾ ਗਿਆਨ, ਵਿਵੇਕ, ਵਿਵੇਕ ਵਾਪਸ ਆ ਜੂਗਾ ਤੁਹਾਡੇ ਕੋਲ। ਹਰ ਗਿਆ ਬਹੋਰ ਹੈ, ਜੋ ਗਿਆ ਹੋਇਆ ਵਿਵੇਕ ਹੈ ਬਹੋਰ ਲੈਂਦਾ, ਫਿਰ ਆ ਜਾਂਦਾ ਤੁਹਾਨੂੰ ਦੇ ਦਿੰਦਾ। ਬਹੁਰ ਹੁੰਦਾ ਦੁਬਾਰਾ, ਬਹੋਰੇ ਦੁਬਾਰਾ ਆ ਜਾਂਦਾ ਵਿਵੇਕ ਕੋਲ। ਹੁਣ ਤਾਂ ਗਿਆ ਹੋਇਆ ਵਿਵੇਕ ਬੁੱਧ, ਜਿਹੜੀ ਦੀਪ ਮਲੀਨ ਹੋਇਆ ਹੋਇਆ ਉਹ ਠੀਕ, ਮਲੀਨ ਤਾਂ ਦੂਰ ਹੋ ਗਈ, ਵਿਵੇਕ ਫਿਰ ਪ੍ਰਗਟ ਹੋ ਗਿਆ। ਵਿਵੇਕ ਦੀਪ ਤਾਂ ਹੈ ਮਲੀਨ ਹੋਇਆ ਹੋਇਆ, ਮਲੀਨਤਾ ਲੈ ਜਾਂਦੀ ਹੈ, ਮਲੀਨਤਾ ਲੈਂਦੀ ਆਪਣੇ ਭਾਣੇ ਨਾਲ, ਆਪਣੇ ਦਿਮਾਗ 'ਤੇ ਵਿਸ਼ਵਾਸ ਕਰਨ ਨਾਲ, ਆਪਣੇ ਅਕਲ 'ਤੇ ਵਿਸ਼ਵਾਸ ਕਰਨ ਨਾਲ ਵਿਵੇਕ ਦੀਪ ਮਲੀਨ ਹੁੰਦਾ ਹੀ ਚਲਿਆ ਜਾਂਦਾ। ਦੁਨੀਆ ਆਪਣੀ ਆਪਣੀ ਅਕਲ 'ਤੇ ਵਿਸ਼ਵਾਸ ਕਰਦੀ ਹੈ, ਵਿਵੇਕ ਖੀਰ ਨੇ ਸਾਰੀ ਆਪਣੀ ਅਕਲ ਮੁਤਾਬਕ ਚੱਲਣਾ, ਵਿਵੇਕ ਖੀਰਤ ਹੈ। ਗੁਰ ਕੇ ਭਾਣੇ ਚੱਲਣਾ, ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲਣਾ, ਅੰਤਰਾਤਮਾ ਦੀ ਆਵਾਜ਼ 'ਤੇ ਵਿਸ਼ਵਾਸ ਕਰਨਾ, ਉਹਦੇ ਅਨੁਸਾਰ ਚੱਲਣਾ, ਤਾਂ ਵਿਵੇਕ ਦੁਬਾਰਾ ਪ੍ਰਗਟ ਹੁੰਦਾ, ਤਾਂ ਮਲੀਨਤਾ ਰਹਿੰਦੀ। ਆਪਣੇ ਅੰਤਰਾਤਮਾ ਤੋਂ ਖਿਲਾਫ ਜਿਹੜੀ ਸਾਡੀ ਸੋਚ ਹੈ, ਅੰਤਰਾਤਮਾ ਤੋਂ ਖਿਲਾਫ ਜਿਹੜੇ ਸਾਡੀ ਐਫਰਟਸ ਹੈ, ਉਹਦੇ ਨਾਲ ਵਿਵੇਕ ਦੀ ਮਲੀਨ ਹੋ ਜਾਂਦਾ। ਅਸਲ ਗੱਲ ਵਿੱਚ ਇਹ ਹੈ। ਹਾਂਜੀ,
ਕਬੀਰ ਸੇਵਾ ਕੋ ਦੁਆ ਭਲੇ ਏਕ ਸੰਤ ਇੱਕ ਰਾਮ, ਰਾਮ ਜੂ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ।
ਦੇਖੋ, ਜਦੋਂ ਵਿਵੇਕ ਆ ਗਿਆ ਤਾਂ ਸੰਤ ਹੋ ਗਿਆ, ਜਦੋਂ ਵਿਵੇਕ ਆ ਗਿਆ, ਜਦੋਂ ਐਸਾ ਸਿਮਰੋ ਨਿੱਤ ਆ ਗਿਆ ਨਾ, ਫਿਰ ਤਾਂ ਸੰਤ ਹੈ। ਇੱਥੇ ਹੁਣ ਸੰਤ ਬਣ ਗਿਆ ਜਿਹੜਾ ਨਿੱਤ ਵਾਲਾ ਹੈ, ਉਹਦੀ ਗੱਲ ਹੈ। ਹੁਣ ਇੱਥੇ ਹੁਣ ਕੀ ਕਰੂਗਾ? ਫਿਰ ਇੱਥੇ ਸੇਵਾ ਕਰੂਗਾ, ਸੇਵਾ ਇੱਥੇ ਸ਼ੁਰੂ ਹੋਣੀ ਹੈ, ਜਾ ਕੇ ਪਹਿਲਾਂ ਤੋਂ ਸੇਵਾ ਨਹੀਂ ਹੋ ਸਕਦੀ। ਕਾਰ ਸੇਵਾ ਵਾਲਿਆਂ ਨੂੰ ਵੀ ਨਹੀਂ ਪਤਾ ਵੀ ਸੇਵਾ ਕਦ ਹੁੰਦੀ ਹੁੰਦੀ ਹੈ। ਇੱਥੇ ਸੇਵਾ ਹੈ ਸ਼ੁਰੂ ਹੋਈ, ਇੱਦੋਂ ਪਹਿਲਾਂ ਸੇਵਾ ਦੀ ਗੱਲ ਨਹੀਂ ਆਈ ਕਿਤੇ। ਇੱਕ ਸੰਤ ਹੈ, ਇੱਕ ਰਾਮ ਹੈ, ਜਾਂ ਅਮਰਾਪੁਰ ਵਾਸਾ ਹੋ ਗਿਆ ਜਿਹੜਾ ਅਸ਼ਾਂਤ ਮਨ ਸੀ ਸੰਤ ਬਣ ਗਿਆ, ਇੱਥੇ ਆ ਕੇ ਸੰਤ ਬਣਦਾ। ਸੇਵਾ ਕੋ ਦੋ ਭਲੇ, ਦੋ ਇਕੱਠੇ ਹੋ ਕੇ ਸੇਵਾ ਹੁੰਦੀ ਹੈ, ਇਹਨਾਂ ਦੀ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਹੁੰਦੀ ਹੈ, ਪਹਿਲਾਂ ਨਹੀਂ ਹੁੰਦੀ ਸੇਵਾ। ਦੋ ਜਾਣੇ ਸੇਵਾ ਕਰ ਸਕਦੇ, ਇਕੱਲਾ ਸੇਵਾ ਨਹੀਂ ਕਰ। ਜੇ ਮਨ ਦੇ ਲੈਵਲ 'ਤੇ ਸੇਵਾ ਕਰਾਂਗੇ, ਉਹ ਸੇਵਾ ਹੰਕਾਰ ਪੈਦਾ ਕਰੂਗੀ। ਜੋ ਮਨ ਦੇ ਲੈਵਲ 'ਤੇ ਸੇਵਾ ਹੋਊ, ਉਹ ਹੰਕਾਰ ਪੈਦਾ ਕਰੂ, ਅਤੇ ਚਿੱਤ ਦੇ ਲੈਵਲ 'ਤੇ ਤੁਸੀਂ ਸੇਵਾ ਕਰ ਨਹੀਂ ਸਕਦੇ। ਜੇ ਮਨ ਨਹੀਂ ਚਾਹੁੰਦਾ, ਸੇਵਾ ਕਿਵੇਂ ਕਰੋਗੇ? ਜੇ ਮਨ ਨਹੀਂ ਚਾਹੁੰਦਾ, ਸੇਵਾ ਨਹੀਂ ਕਰ ਸਕਦੇ। ਜਿੰਨਾ ਚਿਰ ਜਾਂ ਮਨ ਸੇ ਔਰ ਚਿੱਤ ਦੋਏ ਸੇਵਾ ਚ ਹੋਣਗੇ ਤਾਂ ਹੋਊਗੀ। ਸੇਵਾ ਕੋ ਦੋ ਭਲੇ, ਇੱਕ ਸੰਤ
ਇੱਕ ਰਾਮ,
ਇੱਕ ਰਾਮ, ਰਾਮ ਤਾਂ ਅੰਦਰ ਵਾਲਾ ਪਹਿਲਾਂ ਹੀ ਹੈ। ਸੰਤ ਇਹ ਬਣ ਗਿਆ, ਸ਼ਾਂਤ ਹੋ ਗਿਆ। ਇਹ ਦੋ ਹੀ ਜਦ ਇਕੱਠੇ ਹੁੰਦੇ ਨੇ ਤਾਂ ਸੇਵਾ ਹੁੰਦੀ ਹੈ ਭਲੇ। ਇੱਕ ਸੰਤ ਇੱਕ
ਰਾਮ,
ਇੱਕ ਇਹਨਾਂ 'ਚ ਸੰਤ ਹੈ, ਇੱਕ ਰਾਮ।
ਰਾਮ ਜੂ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ।
ਰਾਮ ਤਾਂ ਮੁਕਤੀ ਦਾ ਦਾਤਾ, ਸੰਤ ਨੂੰ ਆ ਜਿਹੜਾ ਅਸ਼ਾਂਤ ਮਨ ਸੀ ਇਹਨੂੰ ਸ਼ਾਂਤੀ ਦਿੱਤੀ ਹੈ, ਮੁਕਤੀ ਦਿੱਤੀ ਹੈ ਰਾਮ ਨੇ। ਇਹਨੂੰ ਅਸੰਤ ਸੀ ਜਿਹੜਾ ਪੈਦਾ ਹੋਇਆ, ਉਹਨੂੰ ਮੁਕਤੀ ਕਿਹਨੇ ਦਿੱਤੀ ਹੈ? ਸ਼ਾਂਤੀ, ਸ਼ਾਂਤੀ ਹੀ ਮੁਕਤੀ ਹੈ ਰਾਮ ਨੇ।
ਸੰਤ ਜਪਾਵੇ ਨਾਮ,
ਰਾਮ ਨੇ ਤਾਂ ਬਾਈ ਮੁਕਤੀ ਦੇ ਦਿੱਤੀ ਸੰਤ ਦਾਤਾ ਮੁਕਤ ਕੋ। ਹੁਣ ਸੰਤ ਜਪਾਵੇ ਨਾਮ, ਜਿਹੜਾ ਸੰਤ ਹੋਇਆ ਨਾ ਹੁਣ ਨਾਮ ਜਪਾ ਸਕਦਾ, ਉਦੋਂ ਪਹਿਲਾਂ ਨਾਮ ਜਪਾ ਹੀ ਨਹੀਂ ਸਕਦਾ, ਕਿਉਂ? ਆਪ ਜਪਿਆ ਹੋਇਆ, ਆਪ ਜਪਾ, ਅਬਰਾ ਨਾਮ ਜਪਾਵੇ। ਸੰਤ ਉਹ ਹੈ ਜਿਹਨੇ ਆਪ ਜਪ ਲਿਆ, ਆਪ ਜਪ ਲਿਆ ਤਾਂ ਜਪਾਊਗਾ। ਸੰਤ ਜਪਾਵੇ
ਨਾਮ,
ਸੰਤ ਸਿਰਫ ਨਾਮ ਜਪਾ ਸਕਦਾ, ਨਾਮ ਦੇ ਨਹੀਂ ਸਕਦਾ। ਜਿਵੇਂ ਆਪ ਜਪਿਆ ਜਪਾ ਸਕਦਾ, ਜਿਵੇਂ ਆਪ ਪੜ੍ਹਿਆ ਪੜ੍ਹਾ ਸਕਦਾ, ਦੇ ਨਹੀਂ ਸਕਦਾ। ਨਾਮ ਜਪਾਇਆ ਜਾ ਸਕਦਾ, ਦਿੱਤਾ ਨਹੀਂ ਜਾ ਸਕਦਾ। ਜਿਹੜੇ ਨਾਮ ਦਿੰਦੇ ਨੇ ਉਹ ਪਤਾ ਨਹੀਂ ਕੀ ਦਿੰਦੇ ਨੇ, ਉਹਨਾਂ ਨੂੰ ਪਤਾ। ਗੁਰਬਾਣੀ ਕਿਤੇ ਨਹੀਂ ਮੰਨਦੀ ਨਾਮ ਜਪਾਇਆ ਜਾ ਸਕਦਾ, ਪਰ ਉਹ ਜਪਾ ਜਪੂਗਾ ਜਿਹਨੇ ਆਪ ਜਪਿਆ, ਆਪ ਜਪਾ
ਨਾਮ ਜਪਾਵੇ।
ਕਿਹਾ ਜਾ ਜਪਿਆ ਹੋਇਆ ਜਾ ਜਪਾਉਂਦੇ ਨੇ ਉਹ। ਅੱਛਾ, ਉਹ ਜਪਾਉਂਦੇ ਵੀ ਨਹੀਂ। ਜਿਹੜੇ ਸੰਤ ਨੇ 20 ਸਾਲ ਨਾਮ ਜਪਿਆ, 20 ਸਾਲ ਦੂਏ ਨੂੰ ਜਪਾ ਕੇ ਦਿਖਾਵੇ, ਕੋਲ ਬੈਠ ਕੇ ਪੜ੍ਹਾਵੇ, ਫਿਰ ਉਹਦਾ ਮਾਵਾ ਦੇ ਦੂਵੇ ਗੁਰੂ ਨੂੰ, ਤੂੰ ਗੱਲ ਉਹਨੂੰ ਜਪਾਇਆ ਉਹਨੇ। ਜੇ ਕਿਸੇ ਨੂੰ MA ਤੱਕ ਪੜ੍ਹਾਉਣਾ ਹੋਵੇ ਤਾਂ 16 ਸਾਲ ਲੱਗਦੇ ਨੇ, ਫਿਰ 15-16 ਸਾਲ ਲਾਊਗਾ, ਪੜ੍ਹੂਗਾ ਕੋਲ ਬੈਠ ਕੇ ਜਿਹਨੇ ਪਹਿਲਾਂ ਪੜ੍ਹਿਆ ਹੋਇਆ, ਅਤੇ ਉਹ ਗੱਲ ਪੜ੍ਹਾਉਂਦੇ ਨੇ ਜਪਾਉਂਦੇ ਨੇ। ਇਹ ਸਭ ਠੱਗੀ ਹੈ, ਧਰਮ ਦੇ ਵਿੱਚ ਵੱਡੀ ਠੱਗੀ ਉਹ ਇਹੀ ਹੈ। ਜੇ ਉਹਨੇ ਆਪੇ ਜਪਣਾ ਫਿਰ ਤੈਂ ਕੀ ਜਪਾਇਆ ਉਹਨੂੰ। ਹਾਂਜੀ,
ਕਬੀਰ ਜੈ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ, ਇੱਕ ਅਵਘਟ ਘਾਟੀ ਰਾਮ ਕੀ, ਇਹ ਚੜ੍ਹ ਰਹੇ ਹੋ ਕਬੀਰ।
ਕਬੀਰ ਕਹਿੰਦਾ ਜੇ ਮਾਰਗ ਪੰਡਿਤ ਗਏ, ਜਿਹੜਾ ਪੰਡਿਤ ਨੇ ਮਾਰਗ ਕੱਢਿਆ ਵੀ ਲੈ ਜਾ ਮਾਲਾ, ਤੂੰ ਜਪੀ ਜਾ, ਮੈਂ ਤੂੰ ਮੰਤਰ ਲੈ ਲੈ, ਫਰੇ ਕੇ ਤੁਰ ਪਿਓ ਉਹਦੇ ਨਾਲ। ਜੇ ਬੱਚਿਆਂ ਨੂੰ ਕਿਤਾਬਾਂ ਦੇ ਦਿਓ ਵੀ ਆਪੇ ਪੜ੍ਹ ਲਓ ਘਰ ਜਾ ਕੇ, ਸਕੂਲ ਦੀ ਲੋੜ ਨਹੀਂ, ਉਹ ਤਾਂ ਮੌਜ ਹੈ। ਇਹੋ ਜਿਹੇ ਸਕੂਲ 'ਚ ਸਾਰੇ ਦਾਖਲਾ ਮੰਗਣਗੇ, ਜਿਹੜੇ ਸਕੂਲ 'ਚ ਟੀਚਰ ਪੜ੍ਹਾਊਗਾ 6 ਘੰਟੇ, ਉੱਧਰ ਨੂੰ ਕੋਈ ਨਹੀਂ ਜਾਂਦਾ, ਉੱਥੇ ਕੀ ਕਰਨਾ, ਜਾ ਕੇ ਪਾਬੰਦੀ 'ਚ ਬੈਠਣਾ। ਅਤੇ ਉਹਨਾਂ ਦਾ ਕਹਿ ਤਾਂ ਮਾਲਾ ਲੈ ਜਾਵੇ ਜਪੀ ਜਾ, ਕੋਈ ਪਾਬੰਦੀ ਨਹੀਂ। ਹਾਂ, ਦਾਨਪੁਰ ਮੈਨੂੰ ਕਰਦਾ ਕਰ, ਇਹੋ ਜਿਹੇ ਦੱਸਦੇ ਦਾਨਪੁਰ ਜਿਹਦੇ ਵਿੱਚ ਆ ਕੇ ਸਾਰਾ ਪੰਡਿਤ ਨੂੰ ਮਿਲਣਾ, ਇਹੋ ਜਿਹਾ ਦੱਸਦਾ ਸਭ ਕੁਛ। ਉਹ ਪਿੱਛੇ ਕਹਿੰਦੇ ਸਾਰੀ ਦੁਨੀਆ ਲਗਲੀ ਬਹੀਰ ਦਾ, ਮਤਲਬ ਭੀੜ ਉਹਦੇ ਮਗਰੇ ਲਗਲੀ ਪੰਡਿਤ ਨੇ, ਕਿਉਂ ਜਪਾਵੇ ਨਾਮ ਵਾਲੀ ਗੱਲ ਨਹੀਂ ਸੀ ਨਾ, ਉੱਥੇ ਨਾਮ ਜਪਣ ਵਾਲੀ ਗੱਲ ਨਹੀਂ ਸੀ, ਨਾ ਜਪਣ ਵਾਲੀ ਸੀ ਨਾ ਜਪਾਉਣ ਵਾਲੀ ਸੀ, ਦੋਵੇਂ ਕੰਮ ਹੈ ਨਹੀਂ ਸੀ ਉੱਥੇ। ਹਾਂਜੀ, ਇੱਕ ਔਕਟ ਘਾਟੀ ਰਾਮ ਕੀ,
ਇਹ ਚੜ੍ਹ ਰਹੇ ਹੋ ਕਬੀਰ,
ਇਹ ਚੜ੍ਹ ਰਹੇ ਹੋ ਕਬੀਰ। ਜਿਹੜੀ ਕਬੀਰ ਘਾਟੀ ਚੜ੍ਹੇ ਬੜੀ ਖਤਰਨਾਕ ਹੈ, ਇਹ ਤਾਂ ਪੈਰ ਪੈਰ 'ਤੇ ਇਮਤਿਹਾਨ ਦੇਣਾ ਪੈਂਦਾ, ਪੈਰ ਪੈਰ 'ਤੇ ਜੋ ਪੜ੍ਹ ਲਿਆ ਉਹਦਾ ਪੇਪਰ ਹੁੰਦਾ, ਇਹ ਤਾਂ ਹਰ ਵਕਤ ਧਿਆਨ ਰੱਖਿਆ ਜਾਂਦਾ। ਇਹ ਤਾਂ ਬਹੁਤ ਖਤਰਨਾਕ ਹੈ ਇਹ ਪੜ੍ਹਾਈ, ਇੱਧਰ ਤਾਂ ਹੀ ਨਹੀਂ ਕੋਈ ਆਇਆ, ਉਹ ਇਕੱਲਾ ਹੀ ਕਬੀਰ ਚੜ੍ਹ ਰਿਹਾ, ਉਹ ਕਬੀਰ ਇਕੱਲਾ ਜਪ ਰਿਹਾ, ਜਪਾਉਣ ਨੂੰ ਬੈਠਾ, ਕੋਈ ਦਾਖਲਾ ਨਹੀਂ ਲੈ ਰਿਹਾ, ਸਕੂਲ ਵਿਹਲਾ ਪਿਆ ਉਹਦਾ, ਕੋਈ ਦੂਆ ਆ ਨਹੀਂ ਰਿਹਾ, ਸਟੂਡੈਂਟ ਨਹੀਂ ਮਿਲ ਰਿਹਾ, ਉੱਧਰ ਸਾਰੀ ਭੀੜ ਲੱਗੀ ਹੈ, ਉੱਧਰ ਪਾਬੰਦੀ ਉਹ ਕੋਈ ਨਹੀਂ, ਉੱਧਰ ਪਾਬੰਦੀ ਨਹੀਂ ਪਰ ਬੰਦਾ ਸੋਚ ਰਹੇ, ਬੰਦਾ ਤਾਂ ਬਣਦਾ ਜੇ ਪਾਬੰਦੀ 'ਚ ਰਹੇ। ਜਿਹੜੇ ਪਾਬੰਦੀ 'ਚ ਨਹੀਂ ਉਹ ਕੌਣ ਹੈ, ਡੰਗਰ, ਜੰਗਲੀ ਜਾਨਵਰ, ਉਹ ਜੰਗਲੀ ਆ। ਜੰਗਲ ਰਾਜ ਪੰਡਿਤ ਦਾ ਬਣਾਇਆ ਹੋਇਆ, ਜੰਗਲ ਰਾਜ ਕਿੱਥੋਂ ਪੈਦਾ ਹੋਇਆ, ਪੰਡਿਤ, ਪੰਡਿਤ ਨੇ ਜੰਗਲ ਰਾਜ ਪੈਦਾ ਕੀਤਾ। ਹਾਂਜੀ,
ਕਬੀਰ ਦੁਨੀਆ ਕੇ ਦੋਖੇ ਮੂਆ, ਚਾਲਤ ਕੁਲ ਕੀ ਖਾਨ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੇ ਤਰੇ ਮਸਾਂ।
ਕਿਉਂ ਚੱਲਿਆ ਪੰਡਿਤ ਦੀ ਮਗਰ, ਕਿਉਂ ਦੁਨੀਆ ਸਾਰੀ ਮਗਰ ਲੱਗ ਗਈ, ਜਦ ਸਾਰੀ ਭੀੜ ਮਗਰ ਲੱਗ ਜਾਂਦੀ ਹੈ ਮੈਨੂੰ ਵੀ ਮਗਰ ਲੱਗਣਾ ਪੈਂਦਾ, ਜਾਂ ਸਾਰੇ ਰਿਸ਼ਤੇਦਾਰ ਭੈਣ ਭਾਈ ਮਗਰ ਲੱਗਣ ਗਏ ਮੁਹੱਲੇ ਵਾਲੇ, ਤਾਂ ਮੈਨੂੰ ਵੀ ਜਾਣਾ ਹੀ ਪਊ। ਕੁਲ ਹੋ ਗਈ ਦੁਨੀਆ ਕੇ ਦੋਖੇ ਮੂਆ, ਮਰਿਆ ਕਿਉਂ,
ਚਾਲਤ ਕੁਲ ਕੀ ਕਾਮ,
ਸਾਰੇ ਮਗਰ ਲੱਗ ਗਏ ਪੰਡਿਤ ਦੇ, ਹੁਣ ਕਿਵੇਂ ਇਕੱਲਾ ਕਿਵੇਂ ਰਹਿੰਦਾ। ਇਹ ਕੁਲ ਕੀ ਕਾਣ ਹੈ,
ਤਬ ਕੁਲ
ਕਾਣ ਹੁੰਦਾ ਪੈ, ਕਾਣ ਪੈ, ਹਮ ਕਿਸੇ ਕੀ ਕਾਣ ਨਗੜ ਤੇ, ਸਾਨੂੰ ਕਿਸੇ ਦੇ ਪੈ ਨਹੀਂ ਹੈ, ਕਿਸੇ ਦੀ ਮਤਲਬ ਨਹੀਂ ਸਾਨੂੰ ਕਿਸੇ ਦੀ, ਕਿਉਂ ਕੁਲ ਤੇ ਬਿਨਾਂ ਸੁਸਾਇਟੀ ਦੇ ਬਿਨਾਂ ਕਈ ਕੰਮ ਨਹੀਂ ਸਾਡੇ ਹੁੰਦੇ, ਨਿਆਣੇ ਵੀ ਵਿਆਹੁਣੇ, ਰਿਸ਼ਤੇ ਵੀ ਕਰਨੇ ਨੇ, ਲੈਣ ਦੇਣ ਵੀ ਕਰਨਾ, ਇੱਕ ਦੂਜੇ ਦੀ ਮਦਦ ਦੀ ਵੀ ਲੋੜ ਹੈ, ਪਤਾ ਨਹੀਂ ਕਿਹੜੇ ਵੇਲੇ ਕੌਣ ਕੰਮ ਆ ਜਾ। ਇਹ ਜਿਹੜਾ ਹੈ ਇਹਨੇ ਧਰਮ ਭ੍ਰਸ਼ਟ ਕੀਤਾ ਹੋਇਆ ਗੱਲ ਨੇ। ਹੁਣ ਇਹ ਦੂਏ ਕੌਣ ਨੇ? ਵਾਹਿਗੁਰੂ ਵਾਹਿਗੁਰੂ ਵਾਲੇ ਜਿਹੜਾ ਕੋਈ ਬੰਦਾ ਇਹਨਾਂ ਦਾ ਸੱਚ ਵੱਲ ਨੂੰ ਆਉਂਦਾ ਉਹਦੇ ਮਗਰ ਪੈ ਜਾਂਦੇ ਨੇ ਸਾਰੇ। ਮੈਨੂੰ ਕਿਸੇ ਤਰੀਕੇ ਨਾਲ ਵੀ ਪ੍ਰੈਸ ਕਰਕੇ ਆਪਣੇ ਨਾਲ ਰੱਖੀ, ਇਹ ਕੁਲ ਕੀ ਕਾਂਡ ਹੈ। ਇਹੀ ਇਹੀ ਕਰਦੇ ਹੁੰਦੇ ਨੇ ਵੀ ਇੱਕ ਬੰਦਾ ਵੀ ਇਹ ਚਲਿਆ ਗਿਆ ਸਾਡਾ ਕੰਮ ਖਰਾਬ ਕਰ ਦੂਗਾ, ਸਾਡਾ ਸਾਰਾ ਭਾਂਡਾ ਫੁੱਟ ਜੂਗਾ। ਦੁਨੀਆਂ ਕੇ ਦੋਖੇ ਮੋਆ, ਹੁਣ ਜੇ ਉਹ ਛੱਡ ਗਿਆ ਦੁਨੀਆਂ ਕੇ ਦੋਖੇ ਮਰ ਗਿਆ, ਉਹ ਵੀ ਜੇ ਆਪਣੀ ਬਰਾਦਰੀ ਦੇ ਦੋਖੇ ਛੱਡ ਗਿਆ ਸੱਚ ਨੂੰ ਮਰ ਗਿਆ, ਉਹ ਵੀ ਲੈ ਕੇ ਡੁੱਬ ਗਏ, ਉਹ ਤਾਂ ਡੁੱਬੇ ਤੇ ਉਹਨੂੰ ਵੀ ਡੋਬ ਦਿੱਤਾ। ਦੁਨੀਆਂ ਕੇ ਦੋਖੇ ਮੋਆ
ਚਾਲਤ ਕੁਲ ਕੀ ਕਾਂਡ,
ਚਾਲਤ ਕੁਲ ਕੀ ਕਾਂਡ, ਜਿਹੜਾ ਕੁਲ ਕੀ ਕਾਂਡ ਨੂੰ ਮੰਨ ਗਿਆ ਸਮਝੋ ਮਰ ਗਿਆ। ਦੁਨੀਆਂ ਨੇ ਦੁਖੀ ਕੀਤਾ ਨਾ, ਦੁਨਿਆਵੀ ਜੀਵਨ ਨੇ ਦੁਖੀ ਕਰਤਾ ਉਹਨੂੰ। ਸਾਰੇ ਰਿਸ਼ਤੇਦਾਰ ਖਿਲਾਫ਼ ਹੋ ਗਏ, ਭੈਣ ਭਾਈ ਖਿਲਾਫ਼ ਹੋ ਗਏ, ਮਾਂ ਬਾਪ ਖਿਲਾਫ਼ ਹੋ ਗਏ, ਨਾਨਕ ਦੇ ਵੀ ਖਿਲਾਫ਼ ਇਹਨੇ, ਪਰ ਕੁਲ ਕੀ ਕਾਂਡ ਮੰਨੀ ਨਹੀਂ। ਭਗਤਾਂ ਨੇ ਕੁਲ ਕੀ ਕਾਂਡ ਮੰਨੀ ਨਹੀਂ, ਜਿਹੜਾ ਕੁਲ ਕੀ ਕਾਂਡ ਮੰਨ ਗਿਆ ਉਹ ਮਰ ਗਿਆ। ਦੁਨੀਆਂ ਕੇ ਦੋਖੇ ਮੂਆ
ਚਾਲਤ ਕੁਲ ਕੀ,
ਚਾਲਤ ਕੁਲ ਕੀ ਕਾਣ, ਜਿਹੜਾ ਕੁਲ ਕੀ ਕਾਣ ਮੰਨੂਗਾ, ਪ੍ਰਭਾਵ ਕਰੂਗਾ, ਉਹ ਸਮਝੋ ਮਰ ਗਿਆ। ਤਬ ਕੁਲ ਕਿਸ ਕਾ ਲਾਜ ਸੀ,
ਜਬ ਲੈ ਧਰੇ ਮਸਾਣ,
ਜਬ ਲੈ ਧਰੇ ਮਸਾਣ, ਜਦੋਂ ਕਹਿਣਗੇ ਕੁਲ ਵਾਲੇ ਕਿ ਮਸਾਣ ਹੈ ਹੁਣ ਇਹ ਸਵਾਹ ਹੈ, ਔਰ ਉਹ ਸਵਾਹ ਨੂੰ ਲੈ ਕੇ ਘੜੇ 'ਚ ਪਾ ਕੇ ਰੱਖ ਲੈਣਗੇ। ਸ੍ਰੀ ਚੰਦ ਨੇ ਜਿਵੇਂ ਰੱਖੀ ਸੀ, ਗੁਰੂ ਅੰਗਦ ਦੇਵ ਛੱਡਿਆ ਆਇਆ ਸੀ ਵੀ ਤੂੰ ਇੱਥੇ ਚੜਾਵਾ ਚੜੂਗਾ, ਤੂੰ ਖਾਈ ਜਾਈ। ਜੋ ਸੀ ਆਤਮਾ, ਜੋ ਸੀ ਬੁੱਧ, ਵਿਵੇਕ ਬੁੱਧ, ਉਹਦਾ ਲਿਆ ਲੈਣਾ। ਉਹ ਜਿਹੜੀ ਕੁਲਕੀ ਕਾਂ ਸੀਗੀ ਸੌਦਾ ਕੁਲ ਵਾਲਾ, ਉਹ ਛੱਡਿਆ ਆਇਆ ਉੱਥੇ। ਜੋ ਬੇਦੀ ਸੀ ਉਹ ਸਰੀਰ ਸੀ, ਉਹ ਛੱਡਿਆ ਆਇਆ ਉੱਥੇ। ਉੱਥੇ ਤਾਂ ਉਹਦਾ ਰਹਿ ਗਿਆ ਬੇਦੀ, ਨਾਨਕ ਇਹ ਰਹਿ ਗਿਆ ਬੇਦੀ, ਵਿਵੇਕ ਬੁੱਧੀ। ਆਤਮਾ ਇੱਧਰ ਆ ਗਈ, ਸਰੀਰ ਉੱਧਰ ਰਹਿ ਗਿਆ, ਮਾਇਆ ਉੱਧਰ ਰਹਿ ਗਈ, ਸਰੀਰ ਮਾਇਆ ਵਾਲਾ ਉੱਧਰ ਰਹਿ ਗਿਆ, ਆਤਮਾ ਵਾਲਾ ਇੱਧਰ ਆ ਗਿਆ। ਭਗਤਾਂ ਦਾ ਆਤਮਾ ਨਾਲ ਸੰਬੰਧ ਹੈ, ਮਾਇਆ ਨਾਲ ਨਹੀਂ ਸੰਬੰਧ। ਆਤਮ ਗਿਆਨ ਲੈਣਾ ਸੀ ਉਹਨੇ ਲੈ ਲਿਆ। ਤਬ ਕੁਲ ਕਿਸ ਕਾ ਲਾਜ ਸੀ,
ਜਬ ਲੈ ਧਰੇ ਮਸਾਣ,
ਜਬ ਲੈ ਧਰੇ ਮਸਾਣ, ਔਰ ਉਹ ਨਾਨਕ ਦਾ ਹੀ ਦਿਓਰਾ ਬਣਾਤਾ, ਜਿਹਦੇ ਨਾਨਕ ਖਿਲਾਫ ਹੈ। ਨਾਨਕ ਦੇ ਹੀ ਦਰਸ਼ਨਾਂ ਦੀ ਗੱਲ ਕਰਦੇ ਨੇ ਉਹ ਲੋਕ ਜਿਹੜੇ ਕੁਲਕੀ ਕਾਣ ਵਾਲੇ ਨੇ, ਉਹਨਾਂ ਦਾ ਕੁਲਕੀ ਕਾਣ ਵਾਲਿਆਂ ਦਾ ਸਾਰਾ ਹੀ ਇਹ ਕੀਤਾ ਹੋਇਆ, ਉਦੋਂ ਦਾ ਖਰਾਬ ਕੰਮ। ਉਹਨਾਂ ਨੇ ਵਿਅਕਤੀ ਪੂਜਾ ਵੱਲ ਨੂੰ ਲੈ ਗਏ, ਖਿੱਚ ਕੇ ਲਿਜਾਉਣਾ ਚਾਹੁੰਦੇ ਸੀ, ਬਹੁਤ ਦੇਰ ਤੱਕ ਨਹੀਂ ਗਏ, ਹੁਣ ਵੀ ਆਉਣ ਵਾਲੇ ਅੜੇ ਹੋਏ ਨੇ, ਲਿਜਾਉਣ ਵਾਲੇ ਲਿਜਾ ਰਹੇ ਨੇ, ਹੁਣ ਵੀ ਉਹ ਰੱਸਾ ਕਸ਼ੀ ਕਦੇ ਉਹ ਲੈ ਜਾਂਦੇ ਨੇ, ਲਿਜਾਉਣ ਦੀ ਕੋਸ਼ਿਸ਼ ਕਰਦੇ ਨੇ, ਦੂਏ ਰੌਲਾ ਪਾਉਂਦੇ ਨੇ, ਕਦੇ ਦਸਮ ਪਾਤਸ਼ਾਹ ਦੀ ਘੋੜੇ ਸਣੇ ਬੁਲਾਤੀ, ਕਦੇ ਸ਼ਰਾਰਤ ਕਰਦੇ ਨੇ ਉਹ ਕੁਲਕੀ ਕਾਣ ਵਾਲੇ, ਪਰ ਦੂਏ ਕਰਨ ਨਹੀਂ ਦਿੰਦੇ, ਜੋ ਕਹਿੰਦੇ ਸਾਡੇ ਮੂਰਤੀ ਪੂਜਾ ਨਹੀਂ ਹੈ, ਅਸੀਂ ਨਹੀਂ ਕਰਨ ਦਿੰਦੇ। ਕੁਛ ਇੰਨੀ ਕੁ ਗੱਲ ਦਾ ਹੀ ਪਤਾ, ਅੱਗੇ ਨਹੀਂ ਪਤਾ, ਇੰਨਾ ਕੁ ਪਤਾ ਵੀ ਮੂਰਤੀ ਪੂਜਾ ਸਾਡੇ ਨਹੀਂ ਹੈ। ਉਹ ਕਾਮ ਸੋਨਾ ਕਹਿਤਾ ਨਹੀਂ, ਕਹਿਤਾ ਸੀ ਨਾ, ਮੂਰਤੀਆਂ ਚੁਕਾਤੀਆਂ ਸੀ, ਉਹੀ ਗੱਲ ਦਾ ਪਤਾ, ਹੋਰ ਨਹੀਂ ਪਤਾ ਵਿਦਵਾਨਾਂ ਨੂੰ। ਜਾਂ ਮੂਰਤੀਆਂ ਚੁਕਾਈਆਂ ਨੇ ਪ੍ਰਕਰਮਾ ਚੋਂ, ਕਾਮ ਸੋਨਾ ਕਹਿਤੀ ਮੂਰਤੀ ਪੂਜਾ ਸਾਡੇ ਨਹੀਂ ਹੈ, ਆਹ ਗੱਲ ਗਿਆਨ ਹੈ ਇਹਨਾਂ ਨੂੰ, ਹੋਰ ਕੁਛ ਨਹੀਂ ਗਿਆਨ ਵਿਦਵਾਨਾਂ ਨੂੰ।
ਵੀਰ ਡੁੱਬੋ ਗੋਇਰੇ ਬੱਪਰੇ, ਬਹੁ ਲੋਕਨ ਕੀ ਕਾਣ, ਪਰ ਉਸੀ ਗਏ ਜੋ ਹੁਆ ਤੂੰ ਆਪਣੇ ਪੀ ਜਾਣ।
ਡੁੱਬੋ ਗੋਇਰੇ ਬੱਪਰੇ, ਜਿਹਨੇ ਕੁਲਕੀ ਕਾਣ ਮੰਨ ਲਈ ਉਹਨੂੰ ਕਿਹਾ ਡੁੱਬੇਗਾ ਤੂੰ ਵੀ, ਛੱਡ ਗਿਆ ਨਾ ਕਬੀਰ ਕੋ ਆਇਆ ਹੂ ਬੈਠਿਆ ਹੂ ਛੱਡ ਗਿਆ, ਪ੍ਰੈਸ਼ਰ ਪਾ ਕੇ ਤੋੜ ਲਿਆ ਬੰਦਾ ਕੋਈ, ਉਹਦੀ ਗੱਲ ਕਰ ਰਿਹਾ।
ਡੁੱਬੋ ਗੋਇਰੇ ਬੱਪਰੇ, ਬਹੁ ਲੋਕਣ ਕੀ ਕਾਣ,
ਹਾਂ ਪਾ ਕੇ ਬੈਠਿਆ ਹੋ, ਉਹਨੂੰ ਚੰਗਾ ਲੱਗਿਆ ਹੋ। ਉਹਨਾਂ ਨੇ ਕਿਹਾ ਵੀ ਇਹ ਤਾਂ ਪੱਟਿਆ ਗਿਆ ਬੰਦਾ, ਇਹ ਕਬੀਰ ਹੈ ਨਿਵਾਨ, ਜੇ ਪਿੱਛੋਂ ਜੜ ਫੜ ਗਿਆ ਤਾਂ ਸਾਡਾ ਤਾਂ ਗਿਆ ਪੱਠਾ ਬਹਿ ਗਿਆ, ਕਬੀਰ ਹੀ ਬਿਠਾ ਲਈ ਜਾਂਦਾ ਪੱਠਾ, ਸਾਡਾ ਹਜ਼ਾਰਾਂ ਸਾਲਾਂ ਦਾ ਜਹਾਜ਼ ਡੋਬ ਰਿਹਾ ਕਬੀਰ ਚੱਲਿਆ ਹੋਇਆ, ਜੇ ਕੋਈ ਹੋਰ ਦੋ ਚਾਰ ਇਹੋ ਜਿਹੇ ਰਲ ਗਏ ਤਾਂ ਪੱਟੀ ਮਹਿਸ ਕਰ ਦੇਣਗੇ ਸਾਡਾ ਤਾਂ ਜੜੇ ਪੱਟ ਕੇ ਰੱਖ ਦੇਣਗੇ ਕਾਸ਼ੀ ਦੀ। ਡੁੱਬੋਗੇ ਰੇ ਵਾਪਰੇ
ਬਹੁ ਲੋਕਣ
ਕੀ ਕਾਣ, ਕੀ ਕਹਿੰਦੇ ਲੋ ਜੀ ਕਬੀਰ ਕੋਲ ਕੌਣ ਆ, ਉੱਥੇ ਤਾਂ ਲੱਖਾਂ ਆਦਮੀ ਇਕੱਠੇ ਹੁੰਦੇ ਨੇ। ਜਿਹੜਾ ਇਹ ਦਲੀਲ ਦਿੰਦਾ ਨਾ ਵੀ ਉੱਥੇ ਲੱਖਾਂ ਆਦਮੀ ਨੇ ਤੁਹਾਡੇ ਨਾਲ ਦੋ ਚਾਰ ਆਦਮੀ ਨੇ, ਉਹ ਡੁੱਬੂਗਾ ਤੁਹਾਨੂੰ ਬਹੁ ਲੋਕਣ ਕੀ ਕਾਣ ਹੈ। ਤੁਸੀਂ ਇਹ ਦੇਖਦੇ ਹੋ ਵੀ ਬਹੁਤੇ ਲੋਕ ਕਿੱਧਰ ਨੇ, ਦੁਨੀਆਂ 'ਚ ਬਹੁਤੇ ਬੇਵਕੂਫ ਨੇ। ਉਹ ਬੇਵਕੂਫਾਂ ਦਾ ਧਰਮ, ਉਹ ਡੁੱਬਣ ਵਾਲਿਆਂ ਦਾ ਧਰਮ। ਜੇ ਬਹੁਤੇ ਲੋਕਾਂ ਨੂੰ ਦੇਖੋਗੇ ਵੀ ਵੋਟਾਂ ਕਿੱਧਰ ਜ਼ਿਆਦਾ ਨੇ, ਬਹੁਤੇ ਲੋਕ ਤਾਂ ਫਿਰ ਬੇਈਮਾਨ ਨੇ। ਬੇਈਮਾਨ ਚੁਣਿਆ ਜਾਊਗਾ, ਇਮਾਨਦਾਰ ਕਿਵੇਂ ਉੱਤੇ ਆਜੂ? ਜਿਹੜੇ ਲੋਕ ਇਹ ਖਿਆਲ ਕਰਦੇ ਸੀ ਵੀ ਬਹੁਤੇ ਲੋਕ ਜਿਹਨੂੰ ਕਹਿਣ ਉਹ ਬਣ ਜਾਏ ਰਾਜਾ ਮਿਨਿਸਟਰ ਤਾਂ ਇਨਸਾਫ ਹੋਊ, ਉਹਨਾਂ ਦੀ ਸੋਚ ਇਹ ਗਲਤ ਸੀ। ਉਹ ਧਾਰਮਿਕ ਬੰਦੇ ਹੀ ਨਹੀਂ ਸੀ। ਅੱਜ ਸੋਚ ਫੇਲ ਹੋ ਚੁੱਕੀ ਉਹਨਾਂ ਦੀ। ਮੈਂ ਕਦੇ ਵੀ ਸਹਿਮਤ ਨਹੀਂ ਹੋਇਆ ਇਸ ਗੱਲ ਨੂੰ, ਕਦੇ ਵੀ ਸਹਿਮਤ ਨਹੀਂ ਹੋਇਆ। ਜਾਂ ਜਵਾਹਰ ਲਾਲ ਉਹਨੇ ਅਸੀਂ ਛੋੜਦੇ, ਮੈਂ ਜਦ ਵੀ ਸਹਿਮਤ ਨਹੀਂ ਸੀ ਵੀ ਬਿਲਕੁਲ ਬੇਵਕੂਫੀ ਹੈ। ਜ਼ਿਆਦਾ ਡਾਕੂ ਨੇ ਸਰਦਾਰ ਵੱਡਾ ਡਾਕੂ ਹੋਊਗਾ, ਡਾਕੂਆਂ ਦਾ ਸਰਦਾਰ ਵੱਡਾ ਡਾਕੂ, ਜਿਹਦੇ ਸਾਰੇ ਡਾਕੂ ਡਰਦੇ ਹੋਣ, ਜਿਹਦੀ ਦਹਿਸ਼ਤ ਹੋਵੇ ਡਾਕੂਆਂ 'ਤੇ ਵੀ, ਉਹ ਸਰਦਾਰ ਹੋਊਗਾ। ਕਿਵੇਂ ਇਮਾਨਦਾਰ ਆਦਮੀ ਆਜੂਗਾ ਅੱਗੇ? ਉਹ ਤਾਂ ਸਾਰਿਆਂ ਨਾਲ ਗਠਮੈਂਟ ਕਰਕੇ ਆਊ ਵੀ ਤੈਨੂੰ ਆਹ ਦਊਂ, ਤੈਨੂੰ ਉਹ ਦਊਂ, ਤੈਨੂੰ ਉਹ ਦਊਂ, ਤੈਨੂੰ ਉਹ ਦਊਂ, ਤਾਂ ਵੋਟਾਂ ਮਿਲਣਗੀਆਂ, ਫਿਰ ਉਹੀ ਕੰਮ ਕਰੂਗਾ ਜਿੱਤ ਕੇ। ਜਿੰਨੇ ਲੋਕ ਅੰਗਰੇਜ਼ ਦੇ ਨਾਲ ਤੇ ਸਾਰੇ ਇੱਧਰ ਰਲ ਗਏ, ਹੁਣ ਸਾਰੇ ਕਾਂਗਰਸ 'ਚ ਆਏ ਹੋਏ ਸੀ, ਉਹ ਦੂਏ ਪਾਸੇ ਆ ਵੜੇ। ਇਹਨਾਂ ਨੂੰ ਕੀ ਸੀ ਵੀ ਅਸੀਂ ਜਿੱਤਣਾ ਹੀ ਜਿੱਤਣਾ, ਬਾਈ ਹੁੱਕਰ ਕਰੁੱਕਰ। ਇਹ ਨਹੀਂ ਦੇਖਿਆ ਵੀ ਆਦਮੀ ਦੀ ਹਿਸਟਰੀ ਕੀ ਹੈ, ਇਹ ਆਦਮੀ ਨੂੰ ਅਸੀਂ ਟਿਕਟ ਕਿਉਂ ਦਿੰਦੇ ਹਾਂ? ਨਾ, ਰਾਜ ਕਰਨਾ ਸੀ। ਆਦਮੀ ਕਿਹਾ ਜਾ ਬਹੁ ਲੋਕਣ ਕੀ ਕਾਰਨ ਸੀ, ਉੱਥੇ ਬਹੁਤ ਸਮਝੀ ਚਾਹੀਦੀ ਹੈ ਸਾਡੇ ਨਾਲ। ਡੁੱਬ ਗਏ, 44 ਸੀਟਾਂ ਰਹਿ ਗਈਆਂ, ਡੁੱਬਣਾ ਹੀ ਸੀ। ਬੁੱਢੋ ਕਹਿ ਰਹੇ
ਡੁੱਬੋ ਕਹਿ ਰਹੇ ਬਪਰੇ,
ਸਾਰੇ ਹੀ ਡੁੱਬ ਗਏ। ਕਿਉਂ? ਬਹੁ ਲੋਕਣ ਕੀ ਕਾਰਨ ਬਹੁਤ ਸਮਝੀ ਕਿੱਧਰ ਹੈ? ਕੇਜਰੀਵਾਲ ਇੰਨੀਆਂ ਸੀਟਾਂ ਲੈ ਗਿਆ, ਕੀ ਸੀ ਵਿਚਾਰਾ? ਬਹੁ ਲੋਕਣ ਕੀ ਕਹਿ ਰਹੇ ਨੇ, ਅਸ਼ਾਂਤੀ ਕਿਉਂ ਹੈ, ਕੀ ਵਿਸਫੋਟ ਕਿਸ ਵੇਲੇ ਹੋ ਸਕਦਾ, ਇਹ ਅੰਦਰ ਅੰਦਰ ਅੱਗ ਸੁਲਗਦੀ ਹੈ। ਜਿੰਨਾ ਜੇ ਇਹਨੂੰ ਇਗਨੋਰ ਕਰਦੇ ਰਹੇ, ਇੱਕ ਦਿਨ ਭੜਾਕਾ ਪੈ ਜੂਗਾ, ਕਿਸੇ ਹੋਰ ਤਰੀਕੇ ਨਾਲ ਪੈ ਜੂਗਾ। ਉੱਥੇ ਉਹ ਜਿਹੜੇ ਮੁੰਡੇ ਲੜਦੇ ਨੇ, ਉਹ ਗਰੀਬ ਪਹਾੜ ਮਾਓਵਾਦੀ, ਉਹ ਇਹੀ ਗੱਲ ਹੈ, ਹੋਰ ਕੀ ਹੈ? ਹਾਂਜੀ,
ਵੀ ਡੁੱਬੋ ਮੇਰੇ ਬੱਪਰੇ, ਬਹੁ ਲੋਕਣ ਕੀ ਕਾਣ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ।
ਪਰੋਸੀ ਕੇ ਜੋ ਹੁਆ, ਜੇ ਪੜੋਸੀ ਦੇ ਹੋਇਆ ਨਾ, ਤੂੰ ਆਪਣੇ ਵੀ ਜਾਣ। ਉਹ ਬੜਾ ਸੰਤ ਸੀ ਕੱਲ, ਉਹ ਮਰ ਗਿਆ, ਸਮਾਧੀ ਦੇ ਦਿੱਤੀ ਉਹਨੂੰ, ਆਤਮਾ ਤਾਂ ਚਲੀ ਗਈ, ਸਮਾਧੀ ਕਿਹਨੂੰ ਦਿੱਤੀ ਹੈ ਬਾਈ? ਆਤਮਾ ਤਾਂ ਪਤਾ ਨਹੀਂ ਕਿੱਥੇ ਗਿਆ, ਸਮਾਧੀ ਕਿਹੜੀ ਚੀਜ਼ ਨੂੰ ਦਿੱਤੀ ਹੈ, ਪੂਜਾ ਕਿਹੜੀ ਚੀਜ਼ ਦੀ ਹੋ ਰਹੀ ਹੈ ਉੱਥੇ, ਉਹ ਦੇਵਤਾ ਕਿਹੜੀ ਚੀਜ਼ ਦਾ ਬਣਾਇਆ, ਉੱਥੇ ਮੰਦਰ ਕਿਹੜੀ ਚੀਜ਼ ਦਾ ਬਣਾਇਆ, ਸਰੀਰ ਦਾ ਮਾਇਆ ਦਾ, ਇਹੀ ਕੁਛ ਹੈ। ਮਾਇਆ ਧਾਰੀਆਂ ਦੇ ਪਿੱਛੇ ਮਾਇਆ ਹੀ ਰਹਿ ਜਾਂਦੀ ਹੈ, ਅਗਿਆਨੀਆਂ ਦੇ ਪਿੱਛੇ ਅਗਿਆਨ। ਆਤਮਾ ਤੱਕ ਤਾਂ ਪਹੁੰਚਦੇ ਹੀ ਨਹੀਂ, ਆਤਮ ਗਿਆਨ ਤਾਂ ਹੈ ਹੀ ਨਹੀਂ ਉਹਨਾਂ ਕੋਲ। ਜੇ ਆਤਮਾ ਹੁੰਦੀ ਤਾਂ ਉਹਦੀ ਸਮਾਧੀ ਕਿਉਂ ਲੈਂਦੇ, ਸਰੀਰ 'ਤੇ ਕੀ ਕਰਾਉਣਾ ਸੀ? ਕਬੀਰ ਤਾਂ ਕਹਿੰਦਾ ਜੇ ਮ੍ਰਿਤਕ ਕੋ ਵਿਸ਼ਟਾ ਮੇ ਰਲਾਏ, ਜੇ ਮ੍ਰਿਤਕ ਸਰੀਰ ਨੂੰ ਵਿਸ਼ਟਾ ਵਿੱਚ ਰੋਲਦੇ ਕੋਈ, ਤਾਂ ਮ੍ਰਿਤਕ ਕਾ ਕਿਆ ਕੱਟ ਜਾਵੇ। ਜੇ ਮ੍ਰਿਤਕ ਕੋ ਚੰਦਨ ਚੜਾਏ, ਤਿਸ 'ਤੇ ਮ੍ਰਿਤਕ ਕਵਣ ਫਲ ਪਾਏ। ਅਤੇ ਗੁਰਬਾਣੀ ਤਾਂ ਇਹ ਕਹਿ ਰਹੀ ਹੈ, ਉਹ ਕੀ ਕਰ ਰਹੇ ਨੇ, ਇਹਨੂੰ ਚੰਦਨ ਦੇ ਵਿੱਚ ਸਾੜੋ ਜੀ, ਇਹ ਬੜਾ ਆਦਮੀ ਸੀ, ਫਿਰ ਕੀ ਹੋਜੂਗਾ, ਫਿਰ ਕੀ ਹੋਜੂਗਾ? ਪਿੱਛੇ ਵਾਲਿਆਂ ਦਾ ਇੱਕ ਹੰਕਾਰ ਦਾ ਪ੍ਰਤੀਕ, ਪਿੱਛੇ ਵਾਲਿਆਂ ਵਾਸਤੇ ਹੰਕਾਰ ਦਾ ਪ੍ਰਤੀਕ, ਹੋਰ ਕੁਛ ਨਹੀਂ। ਇਹ ਵੀ ਉਹ ਬਈਆਂ ਜੇ ਤੁਹਾਨੂੰ ਵਾਤਾਵਰਣ ਦਾ ਇੰਨਾ ਹੀ ਹੈ, ਉਹ ਇਕੱਲੇ ਨਾਲ ਵਾਤਾਵਰਣ ਖਰਾਬ ਹੋ ਜੂ, ਸਾਰਿਆਂ ਨੂੰ ਦੋ ਦੋ ਕਿਲੋ ਦੇ ਦਿਆ ਕਰੋ ਚੰਦਨ, ਜਿੰਨੇ ਮਰਦੇ ਨੇ, ਇੱਕ ਨੂੰ ਹੀ 6 ਕੁਇੰਟਲ ਦਾ ਕੀ ਮਤਲਬ, ਇੱਕ ਤੇ ਹੀ ਪਾ ਕੇ, ਦੂਏ ਤਾਂ ਵਾਤਾਵਰਣ ਇੰਨੇ ਖਰਾਬ ਕਰਦੇ ਨੇ, ਸੈਂਕੜੇ ਵਾਤਾਵਰਣ ਖਰਾਬ ਕਰਨ ਵਾਲੀਆਂ ਲੋਥਾਂ ਚੱਲਦੀਆਂ ਨੇ ਲਾਸ਼ਾਂ, ਇੱਕ ਦਿਨ ਤੁਸੀਂ ਚੰਦਨ ਪਾ ਦਿੱਤਾ, ਇੱਕ ਦਿਨ ਫਿਰ ਪਤਾ ਨਹੀਂ ਕਿਹੜੇ ਸਾਲ ਨੂੰ ਹੋਣਾ, ਬਾਕੀ ਦਿਨ ਫਿਰ ਕਿੱਥੇ ਜਾਣਗੇ। ਇਹ ਸਭ ਹੰਕਾਰ ਦੀਆਂ ਗੱਲਾਂ ਨੇ, ਗਿਆਨ ਦੀ ਗੱਲ ਕੋਈ ਵੀ ਨਹੀਂ ਹੈ, ਹੰਕਾਰ ਦੇ ਪ੍ਰਤੀਕ ਨੇ ਸਭ। ਹਾਂਜੀ, ਪੜੋਸੀ ਕੇ ਜੋ ਹੋਊਗਾ, ਕਮਾਂਡੀ ਮਰ ਗਿਆ ਤੇਰਾ ਸੰਤ, ਉਹਦੇ ਕੀ ਹੋਇਆ, ਉਹਦੀ ਬਰਸੀ ਬਣਾਉਣਗੇ, ਮਰ ਗਿਆ ਮੰਨਦੇ ਨੇ ਉਹ, ਸਰੀਰ ਕਰਕੇ ਮਰਨ ਨੂੰ ਮਰਨ ਮੰਨ ਲਿਆ। ਗੁਰਬਾਣੀ ਸਰੀਰ ਨੂੰ ਮਰਨਾ ਨਹੀਂ ਮੰਨਦੀ, ਇਹ ਤਨ ਜਾਏਗੋ ਕਵਣੇ ਮਾਰਗ ਲਾਏ, ਸਰੀਰ ਜਾਊਗਾ ਤੂੰ ਨਹੀਂ ਮਰਦਾ। ਉਹ ਕਹਿੰਦੇ ਸਰੀਰ ਗਿਆ ਤਾਂ ਮਰਿਆ, ਬਸ ਦੋਹਾਂ ਦੇ ਮਰਨ 'ਚ ਫਰਕ ਹੈ। ਸਰੀਰ ਤੋਂ ਬਾਅਦ ਆਤਮਾ ਡੈਡ, ਉਹ ਕਹਿੰਦੇ ਨੇ ਦੂਆ ਜਨਮ ਹੋਊ ਜਾਂ ਨਹੀਂ ਹੋਊ ਉਹਦੇ ਬਾਰੇ ਚੁੱਪ। ਜੇ ਮੁਕਤੀ ਮਿਲ ਗਈ ਤਾਂ ਉਹਦੀ ਬਰਸੀ ਕਿਉਂ ਮਨਾਉਂਦੇ ਨੇ? ਮੁਕਤੀ ਵਾਲਾ ਤਾਂ ਜਿਉਂਦਾ ਹੁੰਦਾ, ਮੁਕਤੀ ਵਾਲਾ ਮਰਦਾ ਹੁੰਦਾ? ਮੁਕਤੀ ਵਾਲਾ ਤਾਂ ਜਿਉਂਦਾ। ਜੇ ਮੁਕਤੀ ਵਾਲਾ ਵੀ ਮਰ ਗਿਆ, ਦੂਆ ਵੀ ਮਰ ਗਿਆ, ਫਿਰ ਉਹਨੇ ਸਾਰੀ ਉਮਰ ਕੀਤਾ ਕੀ, ਕਮਾਇਆ ਕੀ ਸੀ, ਕੀ ਖੱਟਿਆ ਸੀ? ਸੰਤ ਔਰ ਇੱਕ ਸੰਤ ਔਰ ਇੱਕ ਸਮਝ ਲਓ ਰਾਕਸ਼ ਵਿੱਚ ਕੀ ਫਰਕ ਹੋਇਆ? ਰਾਮ ਔਰ ਰਾਵਣ 'ਚ ਕੀ ਫਰਕ ਹੋਇਆ? ਰਾਮ ਗਏ,
ਰਾਵਣ ਗਏ,
ਤੁਸੀਂ ਰਾਵਣ ਨੂੰ ਵੀ ਕਹਿੰਦੇ ਮਰ ਗਿਆ, ਰਾਮ ਨੂੰ ਵੀ ਕਹਿੰਦੇ ਮਰ ਗਿਆ, ਦੋ ਇੱਕੋ ਹੀ ਸੀ ਫਿਰ? ਫਿਰ ਤਾਂ ਰਾਮ ਔਰ ਰਾਵਣ ਬਰਾਬਰ ਰਹੇ ਨੇ ਤੁਹਾਡੇ, ਫਿਰ ਰਾਵਣ ਦੀ ਨਿੰਦਿਆ ਨਾ ਕਰੋ, ਰਾਮ ਔਰ ਰਾਵਣ ਇੱਕੋ ਹੀ ਨਾ ਫਿਰ ਤੁਹਾਡੇ, ਪਰ ਰਾਮ ਜੋ ਦਾਤਾ, ਰਾਮ ਤਾਂ ਦਾਤਾ ਮੁਕਤੀ ਦਾ ਹੁੰਦਾ, ਕਿਸੇ ਨੂੰ ਮੁਕਤੀ ਰਾਮ ਨੇ ਦਿੱਤੀ? ਰਾਮ ਤਾਂ ਮੁਕਤੀ ਦੀ ਗੱਲੇ ਨਹੀਂ ਸੀ ਜਾਣਦਾ, ਲਿਖ ਕੇ ਨਹੀਂ ਗਿਆ। ਜੋ ਕ੍ਰਿਸ਼ਨ ਤਾਂ ਲਿਖ ਗਿਆ, ਕ੍ਰਿਸ਼ਨ ਤਾਂ ਲਿਖ ਗਿਆ ਕੀਤਾ, ਰਾਮ ਨੇ ਤਾਂ ਲਿਖਿਆ ਹੀ ਨਹੀਂ। ਰਾਮ ਤਾਂ ਮੰਨਦਾ ਵੀ ਆ ਮੁਕਤੀ ਦੀ ਗੱਲ ਤਾਂ ਭਾਈ ਰਾਵਣ ਕੋਲ ਹੈ, ਲਕਸ਼ਮਣ ਨੂੰ ਕਹਿੰਦਾ ਤਾਂ ਕੋਈ ਸਿੱਖਿਆ ਲੈ ਲੈ, ਇੱਥੇ ਹਲਜਾਇਆ ਪਿਆ ਧਰਮ, ਜਵਾਬ ਕੋਈ ਵੀ ਨਹੀਂ। ਜਦ ਉਹਨੇ ਕਹਿ ਤਾ ਵੀ ਸਾਬਤ ਕਰੋ ਰਾਮ ਔਰ ਕ੍ਰਿਸ਼ਨ ਭਗਵਾਨ ਸੀ, ਚੁੱਪ ਕਰ ਗਏ। ਹੁਣ ਕਹਿੰਦੇ ਸੁਣ ਗਿਆ ਸਭ ਝੂਠ ਹੈ ਬੋਲ, ਉਹ ਕਹਿੰਦੇ ਹਾਂ ਆਸਥਾ ਕਾ ਕਹਿ ਦੇਣਗੇ, ਬਿਆਨ ਦੇ ਦੇ, ਆਸਥਾ ਕਾ ਵਿਸ਼ਾ ਹੈ, ਹਾਂ ਮੰਨਤੇ ਹੈ, ਮਾਨੇਗੇ, ਮੰਨਤੇ ਰਹੇਗੇ, ਕੋਈ ਕਹੇ ਮਾਨੇ ਮਤ ਮਾਨੇ, ਲੈ ਲੈ ਲਓ, ਅਸੀਂ ਤਾਂ ਮੰਨਾਂਗੇ, ਹੈਗਾ ਰਾਮ, ਮੰਨਦੇ ਰਹੋ, ਲੈ ਲਿਓ ਬੜੇ ਮੇਰੇ ਤੇ। ਪਰ ਉਸੀ ਕਿ ਜੋ ਹੋਆ
ਤੂੰ ਆਪਣੇ ਪੀ ਜਾਣ,
ਇਹ ਆਉਣਾ ਜੋ ਹੁਣ ਤੇ ਹੁੰਦਾ ਆ, ਤੂੰ ਆਪਣੇ ਪੀ ਜਾਣ, ਉਹ ਵਾਰਨਿੰਗ ਦੇ ਰਿਹਾ ਕਬੀਰ। ਜਿਹੜਾ ਪੜੋਸੀ ਦੇ ਹੋਇਆ ਨਾ, ਜਿਹੜਾ ਪੰਡਤ ਦੇ ਚੱਲਦਾ ਸੀ ਕਹੇ ਤੇ, ਉਹ ਆਪਣੇ ਵੀ ਗੱਲ ਨੂੰ ਜਾਣ। ਹਾਂਜੀ,
ਕਬੀਰ ਭਲੀ ਮਧੂਕਰੀ, ਨਾਨਾ ਵਿਧੀ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ।
ਕਬੀਲ ਭਲੀ ਮਧੂ ਕਰੀ, ਜੋ ਆ ਮੈਂ ਗੁਰਬਾਣੀ ਤਿਆਰ ਕੀਤੀ ਹੈ ਨਾ, ਸਿੱਖਿਆ ਗੁਰਬਾਣੀ ਦੀ, ਇਹ ਮਧੂ ਕਰੀ ਹੈ, ਗੱਲ ਬੜੀ ਸੱਚੀ ਹੈ, ਮਿੱਠੀ ਹੈ। ਜਿਹੜੀ ਭਲਾ ਕਰਨ ਵਾਲੀ ਚੀਜ਼ ਹੁੰਦੀ ਹੈ ਨਾ, ਭਲਾ ਕਰੇ ਕੋਈ ਵੀ ਸਲਾਹ ਜਿਹੜੀ ਦਿੰਦਾ ਕੋਈ ਤੁਹਾਡਾ, ਉਹਦੇ ਨਾਲ ਹੋ ਜਾਵੇ ਭਲਾ, ਉਹ ਬੜੀ ਮਿੱਠੀ ਲੱਗਦੀ ਹੈ ਬਾਅਦ 'ਚ। ਕਹਿੰਦੇ ਸਿਆਣੇ ਦੀ ਗੱਲ ਕਹੀ ਹੋਈ, ਪਿੱਛੋਂ ਉਹਦਾ ਟੇਸਟ ਆਉਂਦਾ, ਪਹਿਲਾਂ ਚਾਹੇ ਕੌੜੀ ਲੱਗਦੀ ਹੋਵੇ, ਪਿੱਛੋਂ ਮਿੱਠੀ ਲੱਗਦੀ। ਔਲੇ ਦਾ ਖਾਧਾ ਸਿਆਣੇ ਦਾ ਕਿਹਾ, ਪਿੱਛੋਂ ਮੂੰਹ ਸਵਾਦ ਹੁੰਦਾ ਉਹਦੇ ਨਾਲ। ਇਹ ਭਲੀ ਮਧੂ ਕਰੀ, ਇਹ ਜਿਹੜੀ ਮਧੂ ਕਰੀ ਹੈ ਨਾ, ਗੁਰਮਤ ਨਾ ਮਿੱਠਾ ਹੁੰਦਾ ਨਾ, ਅੰਮ੍ਰਿਤ ਕੌੜਾ ਲੱਗਦਾ ਹੈ, ਕਿਹਨੂੰ ਲੱਗਦਾ? ਪੜਲੇ ਦੇ ਚੇਲਿਆਂ ਨੂੰ। ਅੰਮ੍ਰਿਤ ਕੌੜਾ ਵੇਖਿਆ ਮਿੱਟੀ, ਸਾਕਤ ਕੀ ਵਿਧੀ, ਜਿਹਦੇ ਪਿੱਛੇ ਗਿਆ ਨਾ ਸਾਰਾ ਸੰਸਾਰ, ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ। ਕਬੀਰ ਦੀ ਗੱਲ ਕੌੜੀ ਲੱਗਦੀ ਸੀ, ਤਾਂ ਕਬੀਰ ਮਗਰ ਨਹੀਂ ਲੋਕ ਲੱਗੇ, ਪੜ੍ਹਨ ਦੀ ਗੱਲ ਮਿੱਠੀ ਲੱਗਦੀ ਸੀ, ਉਹਦੇ 'ਚ ਮਾਇਆ ਸੀ, ਲੋਭ ਸੀ, ਲਾਲਚ ਸੀ, ਲੋਭ ਮਿੱਠਾ ਸੀ, ਮੋਹ ਮਿੱਠਾ ਸੀ, ਉਹਦੀ ਗੱਲ ਕਰਦਾ ਸੀ, ਇਹ ਕਹਿੰਦਾ ਸੀ ਲੋਭ ਮੋਹ ਨੂੰ ਛੱਡ ਦਿਓ, ਤਿਆਗ ਦਿਓ, ਇਹ ਕੌੜਾ ਲੱਗਦਾ ਸੀ, ਕਿਉਂ ਗੱਲ ਉਲਟ ਸੀ, ਉਹਨਾਂ ਦੇ ਸੁਭਾਅ 'ਤੇ ਉਲਟ ਸੀ ਗੱਲ ਗੁਰਮਤਿ ਦੀ, ਇਸ ਕਰਕੇ ਲੋਕ ਇਹਨੂੰ ਨਹੀਂ ਮੰਨਦੇ। ਜਿਹੜੇ ਇਹਦੇ ਝੰਡਾ ਬਰਦਾਰ ਨੇ ਉਹ ਖੁਦ ਵੀ ਨਹੀਂ ਮੰਨਦੇ। ਝੰਡਾ ਕਿਉਂ ਚੁੱਕਿਆ? ਮਾਇਆ ਖਾਤਰ, ਗੋਲ ਖਾਤਰ, ਝੰਡਾ ਤਾਂ ਗੋਲਕ ਵਾਸਤੇ ਚੁੱਕਿਆ ਹੋਇਆ, ਹੁਣ ਗੁਰਮਤ ਦੇ ਪ੍ਰਚਾਰ ਵਾਸਤੇ ਝੰਡਾ ਨਹੀਂ ਚੁੱਕਿਆ ਹੋਇਆ। ਗੋਲਕ ਵਾਸਤੇ ਤਾਂ ਤਲਵਾਰਾਂ ਚੱਲਦੀਆਂ ਨੇ, ਗੋਲਕ ਤੱਕ ਪਹੁੰਚਣਗੀਆਂ ਤਲਵਾਰਾਂ ਨੇ, ਕੰਪੀਟੀਸ਼ਨ ਹੈ। ਗੁਰਮਤਿ ਦੀ ਸੋਝੀ ਵਾਸਤੇ ਕੋਈ ਕੰਪੀਟੀਸ਼ਨ ਨਹੀਂ, ਗੁਰਮਤਿ ਦੀ ਸੋਝੀ ਲਈਏ ਮੇਰੇ ਕੋਲ ਜ਼ਿਆਦਾ, ਮਾਨ ਕੋ ਘੱਟ ਹੈ, ਇਹ ਨਹੀਂ ਬਾਦਲ ਕਹਿੰਦਾ ਨਾ ਮਾਨ ਕਹੇ ਨਾ ਝੀਡਾ ਕਹੇ, ਨਾ ਨਾ, ਇਹ ਹਲੇ ਹਰਿਆਣੇ ਦੀ ਗੋਲਕ ਸਾਡੀ ਹੈ। ਉਹ ਕਹਿੰਦੇ ਨੇ ਅਸੀਂ ਉਹ ਰੱਖਾਂਗੇ ਦੋਵੇਂ ਹਰਿਆਣਾ ਪੰਜਾਬ ਦੀ ਲੜਾਈ ਤਾਂ ਗੋਲਕ ਦੀ ਹੋਈ ਨਾ, ਫਿਰ ਗੁਰੂ ਦੀ ਗੱਲ ਦੀ ਤਾਂ ਕੋਈ ਲੜਾਈ ਨਹੀਂ। ਉਹਨਾਂ ਤਾਂ ਕਿਹਾ ਨਹੀਂ ਵੀ ਤੁਸੀਂ ਬੇਰੀ ਬੇਰੀ ਕਿਉਂ ਕਰਦੇ ਹੋ ਉੱਥੇ ਦੁੱਖ ਭਜਣੀ, ਝੀਡਾ ਤਾਂ ਕਹਿੰਦਾ ਨਹੀਂ ਇਹ ਗੱਲ, ਉਹਨਾਂ ਵੀ ਨਹੀਂ ਕਹਿਣੀ, ਉਹਨੇ ਵੀ ਨਹੀਂ ਕਹਿਣੀ, ਉੱਥੇ ਦੋ ਇੱਕੋ ਹੀ ਨੇ। ਇਹ ਗੱਲ ਤਾਂ ਦੋ ਹੀ ਖਿਲਾਫ ਰਹਿਣਗੇ, ਚਾਹੇ ਕਮੇਟੀਆਂ 10 ਬਣ ਜਾਣ, ਇਹ ਤਾਂ ਖਿਲਾਫ ਹੀ ਰਹਿਣਗੇ, ਕੋਈ ਲੜਾਈ ਗੋਲਕ ਦੀ ਹੋਈ ਆ ਉੱਥੇ। ਇਹ ਤਾਂ ਗੋਲਾ ਕਰਕੇ ਝੰਡਾ ਬਰਦਾਰ ਨੇ, ਜਿੱਦਣ ਚੜਾਵਾ ਹਟ ਗਿਆ ਸਾਰੇ ਭੱਜਣਗੇ ਛੱਡ ਗਏ। ਜਿਹੜੇ ਗੁਰਦੁਆਰੇ ਚੜਾਵਾ ਨਹੀਂ ਉਹਦੀ ਗੱਲ ਨਹੀਂ ਕਰਦੇ, ਉਹਦਾ ਲੜਾਈ ਉਹ ਨਹੀਂ, ਲੜਾਈ ਉਹ ਉੱਥੇ ਜਿੱਥੇ ਗੋਲਕ ਹੈ, ਜ਼ਮੀਨ ਉਹ ਪੈਸਾ ਹੈ, ਜ਼ਮੀਨ ਗੋਲ ਕੇ ਕੋਈ ਗੱਲ ਹੈ, ਲੜਾਈ ਉੱਥੇ ਹੈ, ਬਾਕੀ ਤਾਂ ਆਪੇ ਸੰਭਾਲ ਦਿੰਦੇ ਨੇ। ਸ਼੍ਰੋਮਣੀ ਕਮੇਟੀ ਵਾਲੇ ਵੀ ਗੁਰਦੁਆਰਾ ਸੰਗਤ ਦੇ ਸਾਹਮਣੇ ਲੱਭੇ ਜਿੱਥੇ ਪੈਸੇ ਨਹੀਂ, ਜਿੱਥੇ ਘੱਟ ਪੈਂਦਾ, ਦੁਨੀਆਂ ਕਿਤੇ ਜਾਣਦੀ ਨਹੀਂ। ਹਾਂਜੀ,
ਕਬੀਰ ਭਲੀ ਮਧੂਕਰੀ, ਨਾਨਾ ਵਿਧੀ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਬੜ ਰਾਜ।
ਇਹ ਜਿਹੜੀ ਗੁਰਬਾਣੀ ਹੈ ਬੜੀ ਮਧੂਕਰੀ ਹੈ, ਕਬੀਰ ਨੂੰ ਮਧੂਕਰੀ ਲੱਗਦੀ ਹੈ, ਗੁਰਮੁਖਾਂ ਨੂੰ ਮਧੂਕਰੀ ਲੱਗਦੀ ਹੈ, ਸੱਚਖੰਡ ਵਿੱਚ ਮਧੂਕਰੀ ਉਹ ਮੰਨੀ ਜਾਂਦੀ ਹੈ। ਇਹ ਵਿਖਿਆ ਜਿਹੜੇ ਵਿਮੋਹ ਹੈ, ਜਿਹੜਾ ਵਿਖਿਆ ਦੇ ਜਿਹੜੇ ਕੀੜੇ ਨੇ, ਵਿਸ਼ਟਾ ਕੇ ਕੀੜੇ ਨੇ, ਇਹਨਾਂ ਨੂੰ ਕੌੜੀ ਲੱਗਦੀ ਹੈ। ਵਿਖਿਆ ਕਾ ਕੀੜਾ ਵਿਖਿਆ ਮਾਹੇ ਸਮਾਨ, ਉਹਨੂੰ ਵਿਖਿਆ ਮਿੱਠੀ ਲੱਗਦੀ ਹੈ, ਉਹਨੂੰ ਇਹ ਸੱਚ ਮਿੱਠਾ ਲੱਗਦਾ, ਗੁਰਬਾਣੀ ਮਿੱਠੀ ਲੱਗਦੀ ਹੈ। ਨਾਨਾ ਵਿਧ ਕੋ ਨਾਜ, ਗਿਆਨ ਬਹੁਤ ਪ੍ਰਕਾਰ ਦਾ ਇਹਦੇ ਵਿੱਚ,
ਨਾਨਾ ਵਿਧੀ ਕੋ ਨਾਜ,
ਹਾਂ ਹਾਂ, ਬਹੁਤ ਤਰੀਕੇ ਨਾਲ ਵਿਧੀਆਂ ਨਾਲ ਸਮਝਾਇਆ ਗਿਆ, ਬਹੁਤ ਅਨੰਤ ਪ੍ਰਕਾਰ ਦੀਆਂ ਉਦਾਹਰਣਾਂ ਦੇ ਕੇ ਗਿਆਨ ਦਿੱਤਾ ਗਿਆ।
ਦਾਵਾ ਕਾਹੂ ਕੋ ਨਹੀਂ,
ਅਨੰਤ ਪ੍ਰਕਾਰ ਦਾ ਗਿਆਨ ਹੈ ਇਹਦੇ ਵਿੱਚ, ਫਿਰ ਵੀ ਪਾਇਆ ਹੋਇਆ, ਇੱਕੋ ਹੀ ਗੱਲ ਨਹੀਂ ਪਾਈ ਹੋਈ ਕਿ ਇਕੱਲਾ ਸਿਰਫ ਆਤਮ ਗਿਆਨ ਹੈ ਨਹੀਂ, ਗਿਆਨ ਹੋਰ ਵੀ ਨੇ, ਸੰਸਾਰ ਕਿਵੇਂ ਬਣਿਆ, ਮਾਇਆ ਕਿਵੇਂ ਬਣੀ, ਬਹੁਤ ਕੁਛ ਹੈ ਇਹਦੇ ਵਿੱਚ ਹੋਰ ਵੀ। ਨਾਨਾ ਵਿਧ ਕੋ ਨਾਜ,
ਦਾਵਾ ਕਾਹੂ ਕੋ ਨਹੀਂ,
ਇਹਦੇ ਵਿੱਚ ਇਹ ਵੀ ਹੈ, ਬਟਕ ਬੀਜ ਜਿਵੇਂ ਰਵ ਰਹੇ ਹੋ, ਜਾ ਕੋ ਤਿੰਨ ਲੋਕ ਵਿਸਤਾਰ, ਇਹਦੇ 'ਚ ਇਹ ਵੀ ਕਹਿਤਾ ਵੀ ਬਰੋਟੇ ਦੇ ਬੀਜ ਵਿੱਚ ਬਰੋਟਾ ਹੈਗਾ, ਜਿਵੇਂ ਹਰੇਕ ਬੀਜ ਵਿੱਚ ਬਰੋਟੇ ਦੇ 'ਚ ਬਰੋਟਾ ਹੁੰਦਾ, ਜਿਹਦਾ ਬੀਜ ਹੈ, ਅਤੇ ਸਾਇੰਸ ਦੀ ਗੱਲ ਨਹੀਂ ਹੈ, ਗਿਆਨ ਦੀ ਗੱਲ ਨਹੀਂ ਹੈ, ਬਸ ਇੱਕੋ ਹੀ ਗੱਲ 'ਚ ਦੱਸਤਾ, ਨਾਨਾ ਵਿਧ ਕੋ ਨਾਜ ਹੈ। ਸਾਇੰਸਦਾਨ ਇਹਨੂੰ ਦੇਖਦੇ ਨੇ, ਇਹਦੀ ਖੋਜ ਕਰਦੇ ਨੇ, ਉਹ ਕਬੀਰ ਨੇ ਉਦੋਂ ਹੀ ਦੱਸਤਾ, ਉਹ ਕਬੀਰ ਨੇ ਤਾਂ ਦਾ ਜੇ ਬਰੋਟਾ ਹੈਗਾ ਤਾਂ ਹੀ ਪ੍ਰਗਟ ਹੁੰਦਾ, ਤਾਂ ਹੀ ਜਾਂ ਬੀਜ ਫੁੱਟਦਾ ਵਿੱਚੋਂ ਬਰੋਟਾ ਹੀ ਨਿਕਲਦਾ, ਵਿੱਚ ਹੈਗਾ ਸੀ ਤਾਂ ਹੀ ਨਿਕਲਿਆ, ਔਰ ਕਿਸੇ ਨੇ ਪਾ ਦਿੱਤਾ। ਹੁਣ ਅਸੀਂ ਦੇਖ ਲੈਂਦੇ ਹਾਂ, ਸਾਡੇ ਕੋਲ ਸਾਧਨ ਹੈਗੇ ਨੇ ਦੇਖਣ ਦੇ। ਹਾਂਜੀ,
ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ,
ਪਰ ਦਾਵਾ ਕੋ ਕਾਹੂ ਕੋ ਨਹੀਂ, ਦਾਵਾ ਨਹੀਂ ਅਸੀਂ ਕਿਸੇ ਨਾਲ ਕਰਦੇ, ਨਾਨਾ ਵਿਧ ਕੋ ਨਾਜ ਹੈ, ਨਾ ਬਹੁਤ ਗਿਆਨ ਹੈ, ਕਿੱਥੋਂ ਆਇਆ, ਸੱਚਖੰਡ ਹੋਇਆ, ਉਸ ਬੁੱਧੀ ਦੀ ਕਿਰਤਾ ਹੈ ਜਿਹਨੇ ਬੁੱਧੀ ਨੇ ਸਾਰਾ ਸੰਸਾਰ ਸ੍ਰਿਸ਼ਟੀ ਬਣਾਈ ਹੈ, ਜਿਹਨੇ ਸ੍ਰਿਸ਼ਟੀ ਰਚੀ ਹੈ ਉਸ ਬੁੱਧੀ ਦਾ ਦੀ ਕਿਰਤਾ ਹੈ ਗੁਰਬਾਣੀ, ਅਤੇ ਇਹਦੇ ਕੋਲ ਤਾਂ ਸਾਰਾ ਹੀ ਗਿਆਨ ਹੋਏ ਆਉਣਾ ਹੀ ਸੀ, ਨਾਨਾ ਪਿੰਡ ਕੋ ਨਾਜ ਆਉਣਾ ਹੀ ਸੀ ਇਹਦੇ ਵਿੱਚ। ਫਿਰ ਦਾਵਾ ਕਾਹੂ ਕੋ ਨਹੀਂ, ਪਰ ਦਾਵਾ ਕਿਸੇ ਗੱਲ ਦਾ ਵੀ ਨਹੀਂ ਅਸੀਂ ਕਰਦੇ।
ਵੱਡਾ ਦੇਸ਼ ਵੱਡ ਰਾਜ,
ਭਾਵੇਂ ਸਾਡਾ ਦੇਸ਼ ਸਾਰਿਆਂ ਨਾਲ ਵੱਡਾ, ਜਿੱਥੇ ਕਬੀਰ ਕਹਿੰਦਾ ਮੈਂ ਰਹਿਣਾ ਓਡਾ ਵੱਡਾ ਕੋਈ ਦੇਸ਼ ਹੀ ਨਹੀਂ। ਭਾਵ ਸਾਗਰ ਸੁੱਖ ਸਾਗਰ ਦੇ ਵਿੱਚ ਹੈ, ਮੈਂ ਸੁੱਖ ਸਾਗਰ 'ਚ ਰਹਿਣਾ, ਪਰ ਸਾਡਾ ਕਿਸੇ ਨਾਲ ਦਾਵਾ ਨਹੀਂ ਹੈਗਾ। ਦਾਵਾ ਹੋਮੇ ਦਾ ਹੁੰਦਾ ਵੀ ਸਾਡਾ ਵੱਡਾ, ਤੇਰਾ ਮੇਰਾ ਨਹੀਂ ਹੈ, ਸਭ ਦਾ ਹੀ ਹੈ। ਉਹ ਇੱਕ ਪਿਤਾ ਇੱਕ ਸਿੱਖਾ ਮੁਬਾਰਕ ਹੈ, ਤੇਰਾ ਮੇਰਾ ਦਾਵਾ ਹੁੰਦਾ, ਜਿੱਥੇ ਤੇਰਾ ਮੇਰਾ ਉੱਥੇ ਦਾਵਾ, ਆ ਚੀਜ਼ ਮੇਰੀ ਆ ਚੀਜ਼ ਤੇਰੀ ਹੈ। ਫਿਰ ਵੀ ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ, ਵੱਡਾ ਰਾਜ ਵੀ ਸਾਡਾ, ਵੱਡਾ ਦੇਸ਼ ਵੀ ਸਾਡਾ, ਪਰ ਇੱਥੇ ਕਿਸੇ ਨਾਲ ਬਹਿਸ ਨਹੀਂ ਵੀ ਤੁਸੀਂ ਇੱਥੇ ਕਿਵੇਂ ਮਾਲਕ ਹੋ ਕਿਸੇ ਦੇ, ਹੁਕਮ ਤਾਂ ਸਾਡਾ ਹੀ ਚੱਲਦਾ ਸੱਚਖੰਡ ਵਾਲਿਆਂ ਦਾ, ਇਹ ਦਾਵਾ ਨਹੀਂ ਕਰਦੇ। ਕਹਿ ਵੀ ਦਿੱਤਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਜੋਂ, ਦਾਵੇ ਇਹ ਕਰਦੇ ਨੇ, ਅਸੀਂ ਦਾਵਾ ਨਹੀਂ ਕਰਦੇ। ਦਾਵਾ ਇਹ ਕਰਦੇ ਨੇ ਰਾਜ ਮੇਰਾ, ਅਸੀਂ ਦਾਵਾ ਕਿਤੇ ਨਹੀਂ ਕਰਦੇ ਕਿ ਰਾਜ ਸਾਡਾ ਸੱਚਖੰਡ ਵਾਲਿਆਂ ਦਾ। ਅਸੀਂ ਦਸ ਜ਼ਰੂਰ ਦਿੱਤਾ ਵੀ ਦਾਵਾ ਇਹ ਕਰਦੇ ਨੇ, ਅਸੀਂ ਨਹੀਂ ਕਰਦੇ। ਕਿਉਂ ਨਹੀਂ ਕਰਦੇ ਗਾਹਾਂ ਦੇਖੋ, ਦਾਵਾ ਕਰਦੇ ਕਿਉਂ ਨਹੀਂ?
ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸ਼ੰਕ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਕੋ ਰੰਗ।
ਕਹਿੰਦੇ ਦਾਵੇ ਦਾਜਨ, ਜਿਹੜਾ ਦਾਵਾ ਕਰ ਲੂ ਉਹਦੇ ਅੰਦਰ ਅੱਗ ਜਲਦੀ ਹੈ,
ਦਾਵੇ ਦਾਜਨ
ਉਹਦੇ ਅੰਦਰ ਕ੍ਰੋਧ ਦੀ ਅੱਗ ਜਲਦੀ ਹੈ, ਉਹਦੇ ਅੰਦਰ ਕੰਪੀਟੀਸ਼ਨ ਦੀ ਅੱਗ ਜਲਦੀ ਹੈ, ਉਹਦਾ ਅੰਦਰ ਸੜਨ ਲੱਗ ਜਾਂਦਾ। ਦਾਵੇ ਦਾਜਨ ਹੋਤ ਹੈ,
ਨਿਰਦਾਵੇ ਰਹੇ ਨਿਸ਼ੰਕ,
ਨਿਰਦਾਵੇ ਰਹੇ ਨਿਸ਼ੰਕ, ਜਿਹੜਾ ਦਾਵਾ ਕਰਦਾ ਹੀ ਨਹੀਂ ਉਹਦੇ ਅੰਦਰ ਸ਼ੰਕਾ ਹੀ ਨਹੀਂ ਪੈਦਾ ਹੁੰਦੀ, ਉਹ ਸ਼ੰਕਾ ਰਹਿਤ ਹੈ। ਉਹਨੂੰ ਪਤਾ ਨਾ ਇਹਦਾ ਨਾ ਮੇਰਾ, ਉਹਨੂੰ ਪਤਾ ਵੀ ਇਹ ਤਾਂ ਪਾਗਲ ਹੈ ਜਿਹੜਾ ਕਹਿੰਦਾ ਮੇਰਾ ਮੇਰਾ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਇੱਕ ਨਾ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਹੋਏ। ਤਾਂ ਸਾਨੂੰ ਤਾਂ ਪਤਾ ਮੇਰੀ ਮੇਰੀ ਕਰਨ ਦੇ ਵਿੱਚ ਨੁਕਸਾਨ ਕੀ ਹੈ, ਅਤੇ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਕਾਜ ਸਵਾਰਨਾ ਨਹੀਂ ਨਾ ਹੈ, ਉਹਨਾਂ ਨੇ ਤਾਂ ਕਾਜ ਵਿਗਾੜਨਾ। ਜਦ ਪਤਾ ਲੱਗ ਜਾਂਦਾ ਨਾ ਵੀ ਕਾਜ ਵਿਗੜ ਗਿਆ, ਫਿਰ ਕਹਿੰਦਾ ਰੱਖ ਲਿਓ ਹਮ ਤੇ ਵਿਗੜੀ, ਫਿਰ ਮੰਨਦਾ ਵੀ ਹੈ ਵੀ ਵਿਗੜੀ ਮੇਰੇ ਤੋਂ ਹੀ ਹੈ, ਤਾਣੀ ਮੇਰੇ ਤੋਂ ਹੀ ਉੜਦੀ ਹੈ, ਹੁਣ ਤੂੰ ਸੁਲਝਾ ਦੇ। ਚੱਲ ਸੁਲਝਾ, ਉਹ ਕਹਿੰਦਾ ਵੀ ਸੁਲਝਾਉਣ ਤੈਨੂੰ ਪਊ, ਕਹਿਣ ਜਾਈਏ, ਕਹਿੰਦਾ ਤੂੰ ਇਹਨੂੰ ਦੱਸੀ ਜਾ, ਮੈਂ ਸੁਲਝਾਈ ਜਾਂਦਾ, ਦੱਸੀ ਤਾਂ ਜਾ। ਉਹ ਕਹਿੰਦਾ ਹਾਂ ਦੱਸ ਦਿਨ, ਸੁਲਝਾਉਣੀ ਕਿਵੇਂ ਹੈ, ਜਿਹਨੇ ਲਜਾਈ ਆ ਉਹ ਸੁਲਝਾਊਗਾ, ਦੱਸਣ ਵਾਲੀ ਗੁਰਬਾਣੀ ਹੈਗੀ, ਦੱਸਣ ਵਾਸਤੇ ਗੁਰਬਾਣੀ ਹੈ, ਸੁਲਝਾਉਣੀ ਤੈਨੂੰ ਹੀ ਪੈਣੀ ਹੈ। ਹਾਂਜੀ, ਦਾਵੇ ਦਾਜਨ ਹੋਤਾ ਹੈ, ਨਿਰਦਾਵੇ ਰਹੇ
ਨਿਸ਼ੰਕ,
ਜਿਹੜਾ ਨਿਰਦਾਵੇ ਉਹਨੂੰ ਸ਼ੰਕਾ ਹੀ ਨਹੀਂ ਹੋਈ,
ਜੋ ਜਨ ਨਿਰਦਾਵੇ ਰਹੇ
ਸ਼ੰਕਾ, ਉਹਨੂੰ ਪਤਾ ਨਾ ਤੇਰਾ ਨਾ ਮੇਰਾ, ਉਹਨੂੰ ਤੇਰੀ ਮੇਰੀ ਦੀ ਸ਼ੰਕਾ ਨਹੀਂ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਉਹ ਤਾਂ ਜਾਣਦਾ ਨਾ। ਜੈਸੇ ਤਰਵਰ ਇੱਕ ਦਰਖਤ ਤੇ ਪੰਛੀ ਰਹਿੰਦੇ ਨੇ, ਲੜਦੇ ਨੇ ਵੀ ਇੱਥੇ ਰਾਤ ਮੈਂ ਬੈਠਾ ਸੀ, ਤੂੰ ਕਿਉਂ ਬੈਠਾ, ਇਹ ਟਾਹਣੀ 'ਤੇ ਰੋਜ਼ ਮੈਂ ਰਹਿਣਾ, ਲੜੀ ਜਾਓ, ਮਾਲਕ ਆਇਆ ਜਾਂ ਮਰਜ਼ੀ ਟਾਹਣਾ ਕੱਟ ਲਵੇ, ਦੋਵੇਂ ਪੰਛੀ ਉੱਠ ਜਾਂਦੇ, ਕੋਈ ਨਹੀਂ ਕਹਿੰਦਾ ਵੀ ਤੂੰ ਕਦੇ ਕੱਟ ਲਿਆ, ਲੜਦੇ ਵੀ ਨੇ। ਜੇ ਮਾਲਕ ਕੱਟ ਲਵੇ ਫਿਰ ਕੋਈ ਲੜਾਈ ਨਹੀਂ, ਇਹ ਦਾਵੇ ਵਾਲਿਆਂ ਦੀ ਗੱਲ ਹੈ। ਹਾਂਜੀ,
ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਰੰਗ,
ਜੋ ਨਿਰਦਾਵੇ ਰਹਿ ਉਹ ਕੌਣ ਨੇ, ਭਗਤ ਨੇ ਨਿਰਦਾਵੇ ਰਹਿ, ਕੌਣ ਨੇ ਸਿੱਖ ਨੇ, ਉਹ ਕੌਣ ਨੇ ਗੁਰਮੁਖ ਰਹਿ, ਸੋ ਗਣੇ ਇੰਦਰ ਕੋ ਰੰਗ, ਕਹੋ ਇੰਦਰ ਰਾਜਾ ਹੁੰਦਾ ਨਾ ਜਿਹੜਾ ਦੇਵਤਿਆਂ ਦਾ, ਉਹਨੂੰ ਕੰਗਾਲ ਗਿਣਦੇ ਨੇ ਉਹ,
ਸੋ ਗਣੇ ਇੰਦਰ ਸੋ ਰੰਗ,
ਇੰਦਰ ਵੀ ਕੰਗਾਲ ਹੈ ਉਹਨਾਂ ਦੇ ਕੋਲ, ਕਿਉਂ ਪੈਸੇ ਨਾਲ ਅਮੀਰ ਨਹੀਂ ਮੰਨਿਆ ਜਾਂਦਾ ਸੱਚਖੰਡ ਵਿੱਚ, ਪੈਸਾ ਤਾਂ ਉੱਥੇ ਜਾਂਦਾ ਹੀ ਨਹੀਂ, ਕਹਿੰਦੇ ਦਿਖਾ ਤੂੰ ਅਮੀਰੀ, ਅਮੀਰੀ ਉਹਦਾ ਕੰਗਾਲ ਹੈ ਉੱਥੇ, ਅਮੀਰੀ ਤਾਂ ਇੱਥੇ ਰਹਿ ਗਈ, ਕਹਿ ਦਿਖਾ ਵੀ ਤੇਰੇ ਕੋਲ ਕੀ ਹੈ, ਦਿਖਾਉਣ ਨੂੰ ਤਾਂ ਕੁਛ ਹੈ ਹੀ ਨਹੀਂ ਉਹਦੇ ਕੋਲ, ਜਾਂ ਦਿਖਾਉਣ ਨੂੰ ਨਹੀਂ ਕੁਛ, ਫਿਰ ਕਹੂਗੀ ਉੱਥੇ ਉਹਨਾਂ ਨੇ ਵੰਡੀਆਂ ਪਹਿਲਾਂ ਹੀ ਪਾ ਲਈਆਂ, ਜਾਂ ਨੂੰ ਵੰਡੀਆਂ ਵੀ ਪਾ ਲੈਂਦੇ ਨੇ, ਆਹ ਤੇਰਾ ਮੇਰਾ, ਮਰਨ ਵਾਲੇ ਦਾ ਤਾਂ ਨਾਂ ਚੱਕਿਆ ਗਿਆ, ਬਾਅਦ 'ਚ ਤਾਂ ਵੰਡੀਆਂ ਵਾਰਸਾਂ ਨੇ ਪਾ ਲਈਆਂ। ਉਹ ਕਹਿੰਦੇ, ਉਹ ਤਾਂ ਕਹਿੰਦੇ ਸਾਡਾ, ਤੂੰ ਕਹਿੰਦਾ ਮੇਰਾ। ਉੱਥੇ ਤੇਰਾ ਤਾਂ ਕਾਗਜ਼ਾਂ 'ਚ ਵੀ ਨਾ ਖੜਦਾ ਸਰਕਾਰ ਨੇ, ਸਰਕਾਰ ਵੀ ਨਹੀਂ ਮੰਨਦੀ ਹੁਣ ਤੇਰਾ, ਤੂੰ ਕਹੀ ਜਾ। ਉਹ ਤੇਰੇ ਵਾਰਸ ਵੀ ਨਹੀਂ ਮੰਨਦੇ ਤੇਰਾ, ਤੇਰਾ ਕੀ ਹੈ ਬਈ? ਨਾ ਤਾਂ ਤੇਰੇ ਵਾਰਸ ਮੰਨਦੇ ਨੇ ਤੇਰਾ, ਨਾ ਸਰਕਾਰ ਮੰਨਦੀ ਹੈ। ਹੁਣ ਦੱਸ ਤੇਰਾ ਕੀ ਹੈ? ਤੇਰੇ ਜਿਹੜਾ ਕੋਲ ਆ ਤੇਰਾ ਦਿਖਾ ਦੇ, ਕੋਲ ਕੁਛ ਹੈ ਨਹੀਂ, ਫਿਰ ਤੇਰਾ ਕੀ ਰਹਿ ਗਿਆ? ਇੱਥੇ ਨਹੀਂ ਜੇ ਮੰਨਿਆ ਗਾ ਮਨਜੂ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਛੀ ਉੱਡ ਜਾਂਦਾ ਹੈ, ਉਹ ਕਿਹੜਾ ਟਾਣੀ ਨਾਲੇ ਲੈ ਜਾਂਦਾ, ਚੱਕ ਕੇ ਦਰਖਤ ਦੀ ਤੋੜ ਕੇ ਲੈ ਜਾਂਦਾ, ਜੇ ਮੈਂ ਆਉਂ ਫਿਰ ਜੜ ਦੂੰ ਇੱਥੇ। ਹਾਂਜੀ,
ਕਬੀਰ ਪਾਲ ਸਮੂਹਾ ਸਰਬਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈਂ ਪਾਇਓ, ਤੂੰ ਭਰ ਭਰ ਪੀਓ। ਕਬੀਰ
ਕਬੀਰ ਕਹਿੰਦਾ, ਦੇਖੋ ਪਾਲ ਸਮੂਹਾ ਸਰਬਰ ਭਰਾ, ਜਦ ਬਾਰਿਸ਼ ਹੁੰਦੀ ਹੈ ਨਾ, ਝੜੀ ਲੱਗਦੀ ਹੈ, ਸਾਰੇ ਸਰੋਵਰ ਕੰਢਿਆਂ ਤੱਕ ਭਰ ਜਾਂਦੇ ਨੇ। ਜਿਹੜਾ ਕਦੇ ਨਾ ਭਰਿਆ ਹੋਵੇ ਨਾ ਸਰੋਵਰ, ਫਿਰ ਉਹ ਵੀ ਭਰ ਜਾਂਦਾ। ਵੱਡੇ ਵੱਡੇ ਸਰੋਵਰਾਂ ਕੰਢਿਆਂ ਤੱਕ ਡਕੋ ਡੱਕ ਹੋ ਜਾਂਦੇ ਨੇ, ਉੱਛੜ ਵੀ ਜਾਂਦੇ ਨੇ, ਅਤੇ ਉੱਛੜੂ ਪਾਲ ਸਰੋ ਕੰਢਿਆਂ ਤੱਕ ਤਾਂ ਭਰਿਆ ਰਹੂਏ, ਫਾਲਤੂ ਹੀ ਨਿਕਲੂ। ਪਾਲ ਸਰੋ ਸਮੂਹਾ ਸਰਵਰ ਭਰਾ, ਜਿਹੜੇ ਬੜੇ ਬੜੇ ਸਰਵਰ ਸੀ, ਬੜੇ ਬੜੇ ਇੱਛੁਕ ਸੀ, ਬੜੇ ਬੜੇ ਸੰਤ ਸੀ, ਜਿਨ੍ਹਾਂ ਨਾਲ ਬੜੀ ਬੜੀ ਸੰਗਤ ਸੀ, ਉਹਨਾਂ ਕੋਲ ਗਿਆਨ ਦੀ ਘਾਟ ਸੀ, ਉਹਨਾਂ ਦੀ ਪੂਰੀ ਹੋ ਗਈ ਗਿਆਨ ਦੀ ਘਾਟ। ਉਹ ਸਰੋਵਰ ਸੀ, ਨਕੋ ਨਕ ਭਰ ਗਏ ਗਿਆਨ ਨਾਲ। ਪਾਲ ਸਮੂਹਾ ਸਰਵਰ ਭਰਾ, ਕਬੀਰ ਵਾਲਾ ਸਰੋਵਰ ਤਾਂ ਭਰਿਆ ਹੋਇਆ ਹੀ ਹੈ, ਹੋਰ ਵੀ ਭਗਤ ਨੇ ਨਾਲ ਭਰੇ ਹੋਏ ਨੇ। ਜਿੱਥੇ ਜੇ ਪਾਲ ਸਮੂਹਾ ਕਿਤੇ ਸਰਵਰ ਭਰਿਆ ਹੋਵੇ, ਫਿਰ ਵੀ ਕੋਈ ਪਾਣੀ ਨੀਰ ਨਾ ਪੀ ਸਕੇ,
ਪੀ ਨਾ ਸਕੇ ਕੋਈ ਨੀਰ, ਤਾਂ
ਜਿਹੜੇ ਪਿਆਸੇ ਨੇ ਲਾਈਨ ਲੱਗਣੀ ਚਾਹੀਦੀ ਹੈ। ਇਹਦਾ ਮਤਲਬ ਪੈਸਾ ਹੈ ਹੀ ਨਹੀਂ ਕੋਈ ਹਿੰਦੁਸਤਾਨ 'ਚ। ਜੇ ਪਿਆਸੇ ਹੁੰਦੇ ਲਾਈਨਾਂ ਲੱਗ ਜਾਂਦੀਆਂ, ਜੇ ਪਾਣੀ ਵੱਲੋਂ ਮਰਦੇ ਹੁੰਦੇ ਤਾਂ ਲਾਈਨਾਂ ਲੱਗ ਜਾਂਦੀਆਂ, ਲਾਈਨਾਂ ਲੱਗੀਆਂ ਕਿਉਂ ਨਹੀਂ? ਪਿਆਸ ਹੈ ਹੀ ਨਹੀਂ ਕਿਸੇ ਨੂੰ, ਨਾਮ ਦੀ ਭੁੱਖ ਹੀ ਨਹੀਂ ਕਿਸੇ ਨੂੰ, ਸਭ ਗੱਲਾਂ ਨੇ। ਇਹ ਗੱਲ ਕਬੀਰ ਕਹਿ ਰਿਹਾ ਨਾ, ਉਦੋਂ ਸੀ ਨਾ, ਗੁਰੂਆਂ ਵੇਲੇ ਨਾ, ਹੁਣ ਨਾ ਹੋਵੇ, ਕਦੇ ਕਦੇ ਵੀ ਨਹੀਂ ਹੋਣੀ। ਇਹ ਸਿਰਫ ਝੱਖ ਮਾਰਨਗੇ, ਇਹ ਤਾਂ ਸਿਰਫ ਇੱਕ ਸੋਸਾਇਟੀ ਬਣ ਜਾਂਦੀ ਹੈ, ਜਾਂ ਜ਼ਿਆਦਾ ਗੋਲਕ ਆ ਜਾਂਦੀ ਹੈ, ਗੋਲਕ ਪਿੱਛੇ ਭੱਜਦੇ ਨੇ ਲੋਕ, ਹੋਰ ਕੋਈ ਗੱਲ ਨਹੀਂ ਹੈ। ਜਿਹੜਾ ਸੰਤ ਆ ਉਹਦੇ ਕੋਲ ਵੀ ਕਾਰਾਂ ਕੂਰਾਂ, ਜਿੱਥੇ ਪੈਸੇ ਫਟਾਫਟ ਮੁੰਡੇ, ਔਰ ਉਹ ਜਦੇ ਆ ਜਾਂਦੇ ਨੇ ਭਰਤੀ ਹੋ ਕੇ, ਪਿੱਛੋਂ ਕੀ ਹੈ, ਪਿੱਛੋਂ ਖੱਡੇ ਖੜਕਦੇ ਨੇ, ਪਿੱਛੋਂ ਰੌਲਾ ਕਾਹਦਾ? ਕਿਉਂਕਿ ਜਿਹੜਾ ਉਹ ਧਾਰ ਕੇ ਆਇਆ ਹੁੰਦਾ ਨਿਗਾਹ ਪ੍ਰੋਪਰਟੀ ਦੀ, ਜਾਇਦਾਦ 'ਤੇ ਕਬਜ਼ੇ ਦੀ, ਉਹਦੀ ਲੜਾਈ ਹੋਣੀ ਹੈ, ਪਿੱਛੋਂ ਹੋਰ ਕਾਹਦੀ ਹੋਣੀ? ਆਈ ਇਸ ਕੰਮ ਸੀ, ਪਿੱਛੋਂ ਪ੍ਰਗਟ ਹੋ ਜਾਂਦੀ ਹੈ, ਉਹਦੇ ਬਾਅਦ ਕਈ ਵਾਰ ਤਾਂ ਪਹਿਲਾਂ ਹੀ ਹੋ ਜਾਂਦੀ ਹੈ ਪ੍ਰਗਟ, ਉਹਦੇ ਜਿਉਂਦੇ ਹੀ ਸੰਤ ਨੂੰ ਗੱਡੀ ਚੱਲ ਦਿੰਦੇ ਨੇ ਅਗਲੇ, ਸੰਤਾਂ ਤਾਂ ਸਾਹਮਣੇ ਨਹੀਂ ਗੋਲੀਆਂ ਚੱਲੀਆਂ, ਸਾਹਮਣੇ ਚੱਲੀਆਂ ਜੋ ਜਿਉਂਦਾ ਹੀ ਸੀ ਉਹ। ਇਹ ਸਾਰੇ ਆਏ ਸੀ ਦੌ ਖੇਡਣ ਆਏ ਸੀ, ਕਬਜ਼ੇ ਕਰਨ ਆਏ ਸੀ, ਸਾਰੇ ਉਹਦੇ ਚੇਲੇ ਜਿੰਨੇ ਸੀ, ਬੜੇ ਚੰਗੇ ਆਦਮੀ ਸੀ, ਠੀਕ ਆਦਮੀ ਸੀ, ਉਹ ਤਾਂ ਭਰੇ ਹੋ ਗਏ ਸੀ, ਇੱਥੇ ਗਰੁੱਪ ਤੋਂ ਹੀ ਭਰੇ ਹੋ ਗਏ ਸੀ। ਵੀ ਇਹਨਾਂ ਨੂੰ ਲੜ ਲੈਣ ਦਿਓ, ਹੁਣ ਇਹ ਤਲਵਾਰ ਨਾਲ ਇਹਨਾਂ ਨੇ ਲੈਣਾ ਨਾ ਜਹਿਦਾਰੀ, ਇਹਨਾਂ ਨੂੰ ਅਸੀਂ ਤਾਂ ਨਹੀਂ ਚਲਾਈ ਤਲਵਾਰ, ਇਹ ਚਲਾਉਣਗੇ ਹੁਣ ਇਹਦੇ ਚੇਲੇ, ਉਹਦੇ ਚੇਲਿਆਂ ਨੇ ਚਲਾ ਲਈ, ਜਿਹੜੇ ਸਹਿਮਤ ਤੇ ਪਰੇ ਹੋ ਗਏ। ਇਹ ਸਭ ਜੋ ਅੰਦਰ ਦੀ ਚੀਜ਼ ਹੈ, ਬਾਹਰ ਟਾਈਮ ਨਾਲ ਆਏ ਜਾਣੀ ਹੁੰਦੀ, ਅੰਦਰ ਦਾ ਜੋ ਕਪਟ ਹੈ, ਝੂਠ ਹੈ, ਸੱਚ ਹੈ, ਸਭ ਪ੍ਰਗਟ ਹੋ ਜਾਣਾ। ਸੱਚ ਆਪਣੀ ਜਗ੍ਹਾ ਪ੍ਰਗਟ ਹੋ ਜਾਂਦਾ, ਝੂਠ ਆਪਣੀ ਜਗ੍ਹਾ ਪ੍ਰਗਟ ਹੋ ਜਾਂਦਾ। ਹਾਂਜੀ,
ਕਬੀਰ ਪਾਲ ਸਮੂਹਾ ਸਰਬਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈਂ ਪਾਇਓ, ਤੂੰ ਭਰ ਭਰ ਪੀਓ। ਕਬੀਰ
ਪਾਲ ਸਮੂਹਾ ਸਰਬਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈਂ ਪਾਇਓ। ਕਬੀਰ ਕਹਿੰਦਾ ਤੈਂ ਤਾਂ ਪਾ ਲਿਆ, ਪਾਇਓ ਕਹਿੰਦਾ, ਪੀਓ ਨਹੀਂ ਹੈ, ਪਾਇਓ
ਪਾਇਓ,
ਇਹਨੇ ਸਰੋਵਰ ਚੋਂ ਨਹੀਂ ਪੀਤਾ, ਪਾਇਆ। ਮੈਨੂੰ ਪੀਤਾ ਨੀ ਭਾਗ ਵੜੇ ਤੈ ਪਾਇਓ
ਤੂੰ ਭਰ ਭਰ
ਤੈ ਪਾਇਆ ਤੇਰਾ ਸਰੋਵਰ ਭਰਿਆ ਹੋਇਆ ਹੁਣ ਕੋਈ ਪੀਂਦਾ ਪੀ ਨਾ ਸਕੇ ਕੋਈ ਨੀਰ
ਭਾਗ ਵੱਡੇ ਤੈ
ਸਰੋਵਰ ਨੇ ਸਰੋਵਰ ਨੇ ਬਾਰਿਸ਼ ਦਾ ਪਾਣੀ ਜਮ੍ਹਾਂ ਕੀਤਾ ਪੀਣ ਵਾਸਤੇ ਮੈਂ ਤਾਂ ਜਮ੍ਹਾਂ ਕੀਤਾ ਨਾ ਗੁਰਦੀਨੀ ਬਸਤ ਕਬੀਰ ਕੋ ਲੈ ਹੂੰ ਬਸਤ ਸੰਭਾਲ ਮੈਂ ਸਰੋਵਰ ਇਕੱਠਾ ਕੀਤਾ ਹੋਇਆ ਸੰਭਾਲਿਆ ਪਾਣੀ ਜਾਣ ਨਹੀਂ ਦਿੱਤਾ ਵੀ ਇੱਧਰ ਰੁੜ ਗਿਆ ਉੱਧਰ ਰੁੜ ਗਿਆ ਕਬੀਰ ਦੀਨੀ ਸੰਸਾਰ ਕੋ ਕਬੀਰ ਨੇ ਸਰੋਵਰ ਸੰਸਾਰ ਦੇ ਅੱਗੇ ਰੱਖਤਾ ਪੀ ਲਓ ਭਾਈ ਪਰ ਲੈ ਜਿਸ ਮਸਤਕ ਭਾਗ ਇੱਕ ਵੀ ਬੂੰਦ ਉਹ ਲਊਗਾ ਜਿਹਦੇ ਭਾਗ ਹੋਣਗੇ ਨਹੀਂ ਲੈਣਾ ਹੀ ਨਹੀਂ ਕਿਸੇ ਨੇ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ ਉਹ ਜੇ ਤਾਂ ਡੂੰਘਾ ਹੁੰਦਾ ਫਿਰ ਤਾਂ ਕਹਿੰਦਾ ਮੇਰੀ ਚੁੰਝ ਨਹੀਂ ਜਾਂਦੀ ਮੇਰਾ ਹੱਥ ਨਹੀਂ ਜਾਂਦਾ ਇਹ ਤਾਂ ਕੰਨਿਆ ਤੱਕ ਭਰਿਆ ਹੋਇਆ ਫਿਰ ਵੀ ਕੋਈ ਨਾ ਪੀਵੇ ਪੀ ਸਕੇ ਪੀ ਨਾ ਸਕੇ ਕੋਈ ਨੀਰ
ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ
ਭਾਗ ਵੱਡੇ ਤੈ ਪਾਇਓ ਕਬੀਰ ਕਹਿੰਦਾ ਤੈਨੂੰ ਤੇਰੇ ਭਾਗ ਚੰਦੇ ਤੈਨੂੰ ਮਿਲ ਗਿਆ ਤੂੰ ਭਰ ਭਰ ਤੂੰ ਤਾਂ ਪੀ ਦਫਾ ਹੋਵੇ ਕੋਈ ਪੀਵੇ ਕੋਈ ਨਾ ਪੀਵੇ ਆਪਾਂ ਨੇ ਕੀ ਲੈਣਾ ਜਿਹੜੇ ਨਾਮ ਜਪਣ ਦੀਆਂ ਗੱਲਾਂ ਕਰਦੇ ਤੇ ਮਾਲਾ ਫੇਰਦੇ ਸੀ ਸਮਾਧੀ ਲਾਉਂਦੇ ਤੇ ਉਹਨਾਂ ਨੂੰ ਮਾਰੀ ਹੈ ਛਾਤੀ 'ਚ ਉਹਨਾਂ ਦੇ ਇਹ ਪਖੰਡੀ ਨੇ ਸਾਰੇ ਚਾਹੁੰਦਾ ਕੋਈ ਵੀ ਨਹੀਂ ਇਹਦਾ ਰੋਟੀਆਂ ਰੋਟੀਆਂ ਕਾਰਨੇ ਭੇਖ ਬਣਾਏ ਹੋਏ ਨੇ ਇਹਨਾਂ ਲੋਕਾਂ ਨੇ ਕਿਉਂ ਨਹੀਂ ਪੀਂਦੇ ਸੀ ਪਰ ਇਹ ਵੀ ਨਹੀਂ ਕਹਿੰਦੇ ਕਬੀਰ ਗਲਤ ਸੀ ਸੰਤ ਸੀ ਕਬੀਰ ਫਿਰ ਤੁਸੀਂ ਪੀਤਾ ਕਿਉਂ ਨਹੀਂ ਭਾਈ ਹੁਣ ਵੀ ਕਿਉਂ ਨਹੀਂ ਪੀਂਦੇ ਫਿਰ ਚੁੱਪ ਇਹ ਸਾਰਾ ਪਖੰਡਵਾਦ ਹੈ ਅਸਲ ਦੇ ਵਿੱਚ ਕੌਣ ਨੇ ਇਹ ਅਸਲ ਵਿੱਚ ਸੱਚ ਵਿਰੋਧੀ ਟੋਲਾ ਸਾਰਾ ਹੀ ਹੈ ਪਬਲਿਕ ਦੇ ਵਿੱਚੋਂ ਕੋਈ ਸੱਚ ਨਾ ਐਕਸੈਪਟ ਕਰ ਲਵੇ ਪਬਲਿਕ ਦੇ ਵਿੱਚੋਂ ਕਿਤੇ ਸੱਚ ਵੱਲ ਨਾ ਕੋਈ ਚਲਾ ਜਾਵੇ ਉਹਨੂੰ ਰੋਕਣ ਵਾਸਤੇ ਗੈਂਗ ਬਣੇ ਹੋਏ ਨੇ ਤਾਂ ਸਾਰੇ ਗੈਂਗ ਨੇ ਬਣੇ ਰੋਕਣ ਵਾਸਤੇ ਮਾਇਆ ਦੇ ਗੈਂਗ ਨੇ ਸਾਰੇ ਆਡੀ ਪ੍ਰਬਲ ਮਾਇਆ ਜਿੱਥੇ ਦੇਖੋ ਮਾਇਆ ਹੀ ਮਾਇਆ ਜਿਹੜੇ ਸੰਤਾਂ ਦੇ ਰਹੇ ਮਾਇਆ ਇਹ ਮਾਇਆ ਨੇ ਗੈਂਗ ਬਣਾਏ ਨੇ ਰੋਕਣ ਵਾਸਤੇ ਪਬਲਿਕ ਨੂੰ ਜਾਣ ਨਹੀਂ ਦੇਣਾ ਇੱਧਰ ਜਾਲ ਬਣਾਇਆ ਹੋਇਆ ਮਾਇਆ ਦਾ ਇਹ ਸਭ ਮਾਇਆ ਜਾਲ ਹੈ ਜਿੰਨੇ ਬੜੇ ਬੜੇ ਡੇਰੇ ਨੇ ਉੱਥੇ ਮਾਇਆ ਆ ਜਾਂਦੀ ਹੈ ਗੁਰੂ ਘਰ 'ਚ ਵੀ ਆ ਬੜੀ ਮਾਇਆ ਮਾਇਆ ਦਾ ਜਾਲ ਬਣਾ ਦਿੱਤਾ ਵੀ ਲੋਕਾਂ ਨੂੰ ਜਾਣ ਨਹੀਂ ਦੇਣਾ ਦੂਏ ਪਾਸੇ ਪਬਲਿਕ ਨੂੰ ਨਹੀਂ ਜਾਣ ਦੇਣਾ ਜੇ ਇਹ ਜਾਲ ਐਡਾ ਨਾ ਹੋਵੇ ਪਬਲਿਕ ਤਾਂ ਸਾਰੀ ਮੁਕਤ ਹੋ ਜਾਵੇ ਹਾਂਜੀ
ਕਬੀਰ ਪ੍ਰਭਾਤੇ ਤਾਰੇ ਖਿਸੇ ਕਿਉਂ ਇਹ ਖਿਸੇ ਸਰੀਰ ਇਹ ਦੂਏ ਅੱਖਰ ਅੱਖਰ ਨਾ ਖਿਸੇ ਸੋ ਗਏ ਰਹੋ ਕਬੀਰ
ਪ੍ਰਭਾਤੀ ਤਾਰੇ ਖਿਸੇ ਪ੍ਰਭਾਤ ਜਦ ਹੁੰਦੀ ਹੈ ਨਾ ਥੋੜ੍ਹਾ ਜਿਹਾ ਚਿੱਟਾ ਦਿਨ ਨਿਕਲਦੇ ਪਹਿਲਾਂ ਸੂਰਜ ਨੇੜੇ ਆ ਜਾਂਦਾ ਹਨੇਰਾ ਛੱਡ ਜਾਂਦਾ ਹਨੇਰਾ ਘੱਟ ਜਾਂਦਾ ਉਹਨੂੰ ਪ੍ਰਭਾਤ ਕਹਿੰਦੇ ਤਾਰਿਆਂ ਦੀ ਰੋਸ਼ਨੀ ਘੱਟ ਜਾਂਦੀ ਹੈ ਪਹਿਲਾਂ ਤਾਰਿਆਂ ਦੀ ਰੋਸ਼ਨੀ ਹੁੰਦੀ ਹੈ ਨਾ ਉਹੀ ਰੋਸ਼ਨੀ ਦਿੰਦੀ ਹੈ ਫਿਰ ਜਦ ਸੂਰਜ ਨੇੜੇ ਆ ਜਾਂਦਾ ਤਾਰਿਆਂ ਦੀ ਰੋਸ਼ਨੀ ਫਿੱਕੀ ਪੈਣ ਲੱਗ ਜਾਂਦੀ ਹੈ ਪ੍ਰਭਾਤੀ ਤਾਰੇ ਖਿਸੇ ਜਦੋਂ ਸੱਚ ਪ੍ਰਗਟ ਹੋਣ 'ਤੇ ਪਹਿਲਾਂ ਹੀ ਜਿਹੜੇ ਤਾਰੇ ਹੁੰਦੇ ਨੇ ਥੋੜ੍ਹਾ ਬਹੁਤਾ ਗਿਆਨ ਦੇਣ ਵਾਲੇ ਇਹ ਤਾਰੇ ਸਾਰੇ ਜਿੰਨੀਆਂ ਬੁੱਤਾਂ ਨੇ ਜਿੰਨੇ ਸੰਤ ਨੇ ਇਹ ਤਾਰੇ ਹੀ ਨੇ ਇਹਨਾਂ ਦੀ ਰੋਸ਼ਨੀ ਇਹਨਾਂ ਦਾ ਅਸਰ ਪੈਣ 'ਤੇ ਲੋਕਾਂ ਤੋਂ ਹਟ ਜਾਂਦਾ ਇਹ ਪ੍ਰਭਾਵਹੀਨ ਹੋਣ ਲੱਗ ਜਾਂਦਾ ਇਹਨਾਂ ਦਾ ਪ੍ਰਚਾਰ ਜਵਾਕ ਵੀ ਨਹੀਂ ਮੰਨਦੇ ਸਿੱਖੀ ਨੂੰ ਜਿਹੜੀ ਇਹ ਪ੍ਰਚਾਰ ਦੇ 'ਤੇ ਕਿਉਂ ਨਹੀਂ ਮੰਨਦੇ ਇੰਨਾ ਗਿਆਨ ਬਾਹਰ ਇੰਨਾ ਹੋ ਗਿਆ ਕਿਤਾਬਾਂ 'ਚ ਇੰਨਾ ਗਿਆਨ ਹੋ ਗਿਆ ਮੀਡੀਆ 'ਚ ਇੰਨਾ ਗਿਆਨ ਹੋ ਗਿਆ ਕਿ ਇਹਨਾਂ ਦੀ ਗੱਲ ਦਾ ਅਸਰ ਹੀ ਨਹੀਂ ਪੈਂਦਾ ਬੱਚਿਆਂ 'ਤੇ ਜਿਹੜਾ ਸਵਾਲ ਕਰਦੇ ਨੇ ਉਹਦਾ ਜਵਾਬ ਇਹਨਾਂ ਕੋਲ ਹੈ ਨਹੀਂ ਕਿਉਂਕਿ ਨਵੀਆਂ ਟੈਕਨੀਕਾਂ ਆ ਗਈਆਂ ਗਿਆਨ ਨਵਾਂ ਆ ਗਿਆ ਸ੍ਰਿਸ਼ਟੀ ਬਾਰੇ ਇਹਨਾਂ ਦੀਆਂ ਗੱਲਾਂ ਉਹ ਪੁਰਾਣੀਆਂ ਹੀ ਨੇ ਝੂਠ ਪੁਰਾਣਾ ਹੋ ਗਿਆ ਨਾ ਝੂਠ ਪੁਰਾਣਾ ਹੋ ਗਿਆ ਸੱਚ ਨਵਾਂ ਸਾਹਮਣੇ ਆ ਗਿਆ ਨਵੀਂ ਖੋਜ ਸਾਹਮਣੇ ਆ ਗਈ ਇਸ ਕਰਕੇ ਉਹ ਕਹਿੰਦੇ ਨੇ ਵੀ ਉਹ ਸੁਣਦੇ ਹੀ ਨਹੀਂ ਇਹਨਾਂ ਦੀ ਗੱਲ ਪਰਵਾਤੀ ਤਾਰੇ ਖਿਸਾ ਅਜੇ ਉਹ ਸੂਰਜ ਨਹੀਂ ਚੜਿਆ ਤਾਰੇ ਪਹਿਲਾਂ ਹੀ ਖਿਸਕ ਸੂਰਜ ਚੜਿਆ ਨਹੀਂ ਇਹ ਤਾਂ ਇਹਨਾਂ ਨੂੰ ਤਾਂ ਮਾਇਆ ਦਾ ਜਿਹੜਾ ਗਿਆਨ ਆ ਉਹੀ ਇਹਨਾਂ ਨੂੰ ਲਾਜਵਾਬ ਕਰ ਦਿੰਦਾ ਜਿਹੜਾ ਮਾਇਆ ਦੀ ਖੋਜ ਆ ਉਹੀ ਲਾਜਵਾਬ ਕਰ ਦਿੰਦੀ ਹੈ ਇਹਨਾਂ ਨੂੰ ਮਾਇਆ ਬਾਰੇ ਇਹਨਾਂ ਨੇ ਬਹੁਤ ਕੁਛ ਬੋਲਤਾ ਉਹ ਝੂਠ ਹੈ ਉਸੇ ਨੇ ਇਹਨਾਂ ਦੀ ਫੱਟੀ ਪਹੁੰਚਤੀ ਮਾਇਆ ਦੇ ਖੋਜੀਆਂ ਨੇ ਫੱਟੀ ਪਹੁੰਚਤੀ ਇਹਨਾਂ ਧਰਮ ਦੀ ਇਹਨਾਂ ਧਰਮਾਂ ਦੀ ਪ੍ਰਭਾਤੀ ਅਜੋ ਪ੍ਰਭਾਤ ਹੈ ਮਾਇਆ ਦੀ ਖੋਜ ਦਾ ਗਿਆਨ ਪ੍ਰਭਾਤ ਹੈ
ਪ੍ਰਭਾਤੇ ਤਾਰੇ ਕਿਸੇ
ਪ੍ਰਭਾਤ ਹੈ ਉਹ ਸੂਰਜ ਨਹੀਂ ਨਿਕਲਿਆ ਸੂਰਜ ਤੇ ਪਹਿਲਾਂ ਮਾਇਆ ਦਾ ਗਿਆਨ ਪ੍ਰਗਟ ਹੁੰਦਾ ਹੁੰਦਾ ਤਾਰਿਆਂ ਦੀ ਰੋਸ਼ਨੀ ਖਤਮ ਕਰ ਦਿੰਦਾ ਹੁੰਦਾ ਉਹ ਪ੍ਰਭਾਵਹੀਨ ਕਰ ਦਿੰਦਾ ਹੋਇਆ ਹੋਇਆ ਹੁਣ ਇਹ ਪ੍ਰਭਾਤੀ ਤਾਰੇ ਖਿਸਾ
ਤਿਉਂ ਇਹ ਕਿਸੇ ਸਰੀਰ
ਤਿਉਂ ਇਹ ਕਿਸੇ ਸਰੀਰ ਦਾ ਸਰੀਰ ਵੀ ਐਵੇਂ ਜਾ ਰਿਹਾ ਜਿਵੇਂ ਆਪਣਾ ਸਰੀਰ ਬੋੜਾ ਹੋ ਰਿਹਾ ਇਹ ਸੱਚ ਜਿਹੜਾ ਹੈਗਾ ਅਜੋ ਪ੍ਰਗਟ ਹੋਊਗਾ ਜਾਂ ਝੂਠ ਪੁਰਾਣਾ ਹੋ ਰਿਹਾ ਥੋੜ੍ਹੇ ਗਿਆਨ ਵਾਲੇ ਦਾ ਰੋਸ਼ਨੀ ਜਿਹੜੀ ਸੀ ਤਾਰੇ ਦੇ ਰਹੇ ਗਿਆਨ ਨੂੰ ਰਿਸ਼ੀ ਮੁਨੀ ਕਹਿੰਦੇ ਤਾਰਿਆਂ ਨੂੰ ਇਹ ਤਾਂ ਹੀ ਰਿਖੀ ਸਪਤ ਰਿਖੀ ਇਹ ਤਾਰਿਆਂ ਜੋ ਨਹੀਂ ਗਿਆਨ ਹੈ ਇਹਨਾਂ ਦਾ ਇਹ ਸਾਇੰਸ ਦੀ ਖੋਜ ਨਹੀਂ ਫਿੱਕਾ ਭਰਤਾ ਤਿਉਂ ਇਹ ਕਿਸੇ ਸਰੀਰ
ਇਹ ਦੋਏ ਅਖਰ ਨਾ ਕਿਸੇ ਸੋ ਗਏ ਰਹੋ ਕਬੀਰ
ਇਹ ਦੋਏ ਅਖਰ ਕਿਹੜੇ ਚੇਤਨ ਮਨ ਇਹ ਅਖਰ ਰਹਿੰਦੇ ਹੋਏ ਇਹ ਪੁਰਾਣੇ ਨਹੀਂ ਹੁੰਦੇ ਨਾ ਮਨ ਪੁਰਾਣਾ ਹੁੰਦਾ ਨਾ ਚਿੱਤ ਪੁਰਾਣਾ ਹੁੰਦਾ ਇਹ ਨਾ ਕਿਸੇ
ਸੋ ਗਏ ਰਹੋ ਕਬੀਰ
ਇਹ ਦੋਏ ਦੀਵੇ ਉਹ ਜਿਹੇ ਜਲਦੇ ਰਹਿੰਦੇ ਨੇ ਇਹ ਦੋਏ ਦੀਵੇ ਨੇ ਨਾ ਜਿਹੜੇ ਇਹਨਾਂ ਚ ਲਾਈਟ ਉਹੀ ਜਿਹੀ ਰਹਿੰਦੀ ਹੈ ਦੀਵੇ ਕਾਹਨੂੰ ਚੱਲਦੇ ਨੇ ਇਹ ਦੋਏ ਅਖਰ ਨੇ ਪੁਰਾਣੇ ਨਹੀਂ ਹੁੰਦੇ ਜਿਹੜੀ ਚੀਜ਼ ਪੁਰਾਣੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਜੇ ਮਨ ਪੁਰਾਣਾ ਹੋਵੇ ਆਪੇ ਖਤਮ ਹੋ ਜਾਵੇ ਮਨ ਇੱਕੋ ਤਾਂ ਉਹ ਕਬੇ ਬਸ ਸੌਂਦੇ ਜਾਗਦੇ ਨੇ ਅਤੇ ਕਹਿ ਰਹੇ ਉਹ ਕਬੀਰ ਦੋਏ ਕਬੀਰ ਦੇ ਫੜੇ ਹੋਏ ਨੇ ਕਬੀਰ ਨੇ ਦੋਏ ਫੜ ਕੇ ਰੱਖੇ ਨੇ ਇੱਥੇ ਕਬੀਰ ਕੌਣ ਹੈ ਇੱਥੇ ਕਬੀਰ ਹੁਕਮ ਹੁਕਮ ਦੀ ਗ੍ਰਿਫਤ ਵਿੱਚ ਦੋਏ ਨੇ ਇਹਨਾਂ ਦੋਹਾਂ ਤੋਂ ਬੜਾ ਕੌਣ ਹੈ ਹੁਕਮ ਹੁਕਮ ਹੈ ਅੰਦਰ ਇਹ ਦੋਏ ਹੁਕਮਾਂ ਦੇ ਵਿੱਚ ਨੇ ਹੁਕਮੀ ਨੇ ਦੋਏ ਇਹ ਕਹਿ ਰਹੇ ਹੋ ਕਬੀਰ ਦੋਏ ਉਹਦੀ ਪਕੜ 'ਚ ਨੇ ਤਾਂ ਨਹੀਂ ਖਿਸਦੇ ਸੱਚ ਹੁਕਮ ਦੀ ਪਕੜ 'ਚ ਨੇ ਦੋਏ ਇਹ ਨਹੀਂ ਫਿੱਕੇ ਪੈਂਦੇ ਕਦੇ ਵੀ ਹਾਂਜੀ
ਕਬੀਰ ਕੋਠੀ ਕਾਠ ਗਈ ਦਹਿ ਦਿਸ ਲਾਗੀ ਆਗ ਪੰਡਿਤ ਪੰਡਿਤ ਜਲ ਬੂਏ ਮੂਰਖ ਉਭਰੇ ਭਾਗ
ਦੋ ਇਹਦਾ ਦੋ ਤਾਂ ਕੱਢ ਲਏ ਅਗਦ ਦੋ ਅਖਰ ਅੱਖਰ ਨਹੀਂ ਹੈ ਅਖਰ ਅਖਰ ਤਾਂ ਫਿਰ ਜੋਤੇ ਹੁੰਦੀ ਹੈ ਸੱਚ ਅਖਰ ਹੈ ਦਾਲ ਹੈ ਬਾਕੀ ਰਹਿ ਗਿਆ ਹੁਣ ਮਾਇਆ ਸਰੀਰ ਕੋਠੀ ਕਾਠ ਠੀਕ ਆ ਗਿਆ ਕਾਠ ਲੱਕੜ
ਦਹਿ ਦਿਸ ਲਾਗੀ ਆਗ
ਇਹਦੀ ਰੋਟੀ ਵੀ ਕਾਠ ਕੀ ਹੈ ਜੇ ਕੋਠੀ ਕਾਠ ਕੀ ਹੈ ਰੋਟੀ ਵੀ ਕਾਠ ਕੀ ਹੈ ਇਹਦੀ ਦਹਿ ਦਿਸ ਲੱਗ ਗਏ ਆਗ ਜੇ ਦਸਾਂ ਦਸਾਂ ਦੇ ਵਿੱਚ ਅੱਗ ਲੱਗ ਜਾਏ ਕਾਠ ਦੀ ਕੋਠੀ ਨੂੰ
ਦਹਿ ਦਿਸ ਲਾਗੀ ਆਗ
ਲੱਗੀ ਹੋਈ ਹੈ ਤ੍ਰਿਸ਼ਨਾ ਦੀ ਅੱਗ ਦਸੇ ਦਸਾਂ 'ਚ ਲੱਗੀ ਹੋਈ ਹੈ
ਪੰਡਿਤ ਪੰਡਿਤ ਜਨਮ ਹੋਏ ਮੂਰਖ ਉਪਰੇ ਭਾਗ
ਜਿਹੜੇ ਪੰਡਿਤ ਦੇ ਤਾਂ ਚੜ ਗਏ ਵਿੱਚੇ ਕੋਠੀ ਦੇ ਛੱਡੀ ਨਹੀਂ ਤ੍ਰਿਕੁਟੀ ਤ੍ਰਿਕੁਟੀ ਕੋਠੀ ਆ ਚਿੰਤਾ ਤ੍ਰਿਕੁਟੀ ਦੇ ਵਿੱਚੇ ਆ ਜਿਹੜੀ ਚਿੰਤਾ ਉਹ ਤ੍ਰਿਕੁਟੀ 'ਚ ਹੁੰਦੀ ਆ ਹਿਰਦੇ ਚਿੰਤਾ ਨਹੀਂ ਹੁੰਦੀ ਜਾ ਕੇ ਜਿਹੜੇ ਤ੍ਰਿਕੁਟੀ ਵਾਲੇ ਪੰਡਿਤ ਤੇ ਸਾਰੇ ਵਿਦਵਾਨ ਇਹ ਤਾਂ ਜਲ ਕੇ ਮਰ ਗਏ ਇੱਥੇ ਹੀ ਤ੍ਰਿਕੁਟੀ ਛੱਡੀ ਨਹੀਂ ਜਲਣਾ ਹੀ ਸੀ ਤ੍ਰਿਕੁਟੀ ਛੱਡੇ ਤਾਂ ਦਸਵਾਂ ਦਵਾਰ ਖੁੱਲ੍ਹਦਾ ਪੰਡਿਤ ਬਾਣੇ ਤ੍ਰਿਕੁਟੀ 'ਚ ਰਹੇ ਇਲਾਜ ਕਰਦੇ ਹੋਇਆ ਹੈ ਨਹੀਂ ਇਲਾਜ ਤਾਂ ਕੀਤਾ ਹੀ ਨਹੀਂ ਚਿੰਤਾ ਦਾ ਚਿੰਤਾ ਦਾ ਇਲਾਜ ਕਰਦੇ ਰਹੇ ਅੱਗ ਨਾਲ ਇਕੱਠੀ ਕਰਕੇ ਲੱਕੜਾਂ ਅੱਗ ਬੁਝਾਉਂਦੇ ਰਹੇ ਜਿੰਨਾ ਹੋਰ ਪਾਈ ਗਏ ਤੇਲ ਪੈਟਰੋਲ ਲੱਕੜਾਂ ਜਿਹੜੀ ਚੀਜ਼ ਮਿਲੀ ਲਿਆ ਕੇ ਸੁੱਟਤੀ ਜੇ ਲੱਕੜਾਂ ਆਈਆਂ ਲੱਕੜਾਂ ਸੁੱਟਤੀਆਂ ਕੋਲਾ ਆਇਆ ਕੋਲਾ ਸੁੱਟਤਾ ਤੇਲ ਮਿਲਿਆ ਤੇਲ ਸੁੱਟਤਾ ਪੈਟਰੋਲ ਮਿਲਿਆ ਪੈਟਰੋਲ ਸੁੱਟਤਾ ਫਿਰ ਬੁਝੂਗਾ ਤੇ ਉਹ ਪਾਣੀ ਨਹੀਂ ਸੀ ਪਾਉਂਦੇ ਪਾਣੀ ਪਾਉਂਦੇ ਹੀ ਨਹੀਂ ਸੀ ਪਾਣੀ ਰਾਮ ਉਹ ਘਰੋਂ ਤਾਂ ਪਾਉਂਦੇ ਹੀ ਨਹੀਂ ਸੀ ਅਤੇ ਕੋਠੀ ਕਾਠ ਕੀ ਦਹਿ ਦਸ ਲੱਗ ਗਈ ਕਾਠ ਕੀ ਕੋਠੀ ਜੋ ਅੱਜ ਇਹਨੂੰ ਦਸਮ ਦੁਆਰ ਕਹਿੰਦੇ ਨੇ ਨਾ, ਬ੍ਰੇਨ ਇਹ ਕਾਠ ਕੀ ਕੋਠੀ ਹੈ, ਜਿਹਨੂੰ ਦਸਮ ਦੁਆਰ ਇਹ ਮੰਨਦੇ ਨੇ, ਇਹਦੇ ਸਾਰੇ ਪਾਸੇ ਚਿੰਤਾ ਦੀ ਅੱਗ ਫੈਲੀ ਹੋਈ ਹੈ। ਇਹ ਦੱਸੋ ਕਿੱਥੇ ਫੈਲੀ ਹੋਈ ਹੈ ਚਿੰਤਾ? ਕਹਿੰਦਾ ਮੇਰੇ ਦਿਮਾਗ 'ਤੇ ਬੋਝ ਹੈ। ਕਿਉਂ ਵੀ ਕਾਹਦਾ ਬੋਝ ਹੈ? ਨਾਲੀ ਕਾਹਦੀ ਫੜਦੀ ਹੈ? ਦਿਮਾਗ ਦੀ, ਮੇਰੇ ਦਿਲ ਦੀ ਨਾਲੀ ਵੀ ਫੜੀ ਹੈ। ਦਿਲ ਤੋਂ ਤਾਂ ਸਪਲਾਈ ਹੁੰਦਾ, ਦਿਮਾਗ 'ਤੇ ਬੋਝ ਹੈ ਫੜਗੀ। ਕੋਠੀ ਕਾਠ ਗਈ ਦੈਦ ਸਲਾਡੀ
ਆਗ
ਆਗ
ਪੰਡਿਤ ਪੰਡਿਤ ਚੱਲ ਬੂਏ
ਚੱਲ ਕੇ ਕੌਣ ਮਰਿਆ ਚਿੰਤਾ ਦੇ ਵਿੱਚ? ਪੰਡਿਤ ਚਿੰਤਾ ਦੀ ਅੱਗ 'ਚ ਪੰਡਿਤ ਜਲ ਕੇ ਵਿਦਵਾਨ ਜਲਦੇ ਨੇ। ਜਿੰਨੇ ਵਿਦਵਾਨ ਨੇ, ਸਾਰੇ ਅਫਸਰ ਨੇ, ਸਾਰੇ ਜਲ ਰਹੇ ਨੇ। ਕੋਈ ਇਲਾਜ ਨਹੀਂ, ਡਿਪਰੈਸ਼ਨ ਹੋ ਰਿਹਾ, ਕੋਈ ਇਲਾਜ ਨਹੀਂ। ਸਮਝ ਨਹੀਂ ਆ ਰਹੀ ਡਿਪਰੈਸ਼ਨ ਕਿਉਂ ਹੋਇਆ, ਕਿਵੇਂ ਹਟੂਗਾ। ਆਖਰੀ ਡਿਪਰੈਸ਼ਨ ਨੇ ਘੇਰ ਲਏ, ਘੇਰੇ ਕਿਉਂ? ਵਿਨਾਸ਼ ਨੂੰ ਵਿਕਾਸ ਮੰਨ ਲਿਆ, ਵਿਨਾਸ਼ ਨੂੰ ਵਿਕਾਸ ਮੰਨ ਲਿਆ। ਉਹ ਅੱਗ ਪੈ ਗਈ ਅੰਦਰ, ਜੋ ਨਿਕਲਿਆ ਉਹ ਵਿਨਾਸ਼ ਹੈ। ਉਹਦੀ ਚਿੰਤਾ ਹੋ ਗਈ ਵੀ ਅਸੀਂ ਤਾਂ ਕੁਛ ਹੋਰ ਕਰਦੇ ਤੇ ਤਾਂ ਹੋਰੇ ਨਿਕਲਿਆ। ਉਹ ਚਿੰਤਾ ਭੜਕ ਕੇ ਆਪ ਨੂੰ ਪੈ ਗਈ ਅੱਗ। ਹੁਣ ਇਲਾਜ ਕੋਈ ਨਹੀਂ। ਜੇ ਉੱਥੇ ਹੀ ਹਥਿਆਰ ਚੱਲ ਜਾਣ ਜਿੱਥੇ ਪਏ ਨੇ, ਨਾਸ ਕਿਹਦਾ ਹੋਊਗਾ? ਜਦ ਜਾਪਾਨ ਦੇ ਵਿੱਚ ਆਇਆ ਸੀ ਬਾੜ, ਜੇ ਉਹ ਚੱਲ ਜਾਂਦੇ ਨੁਕਸਾਨ ਕੀ ਹੁੰਦਾ? ਜਬ ਰਿਐਕਟਰ ਸੀ, ਜੇ ਉੱਥੇ ਵਿਸਫੋਟ ਹੋ ਜਾਂਦਾ ਕੀ ਹੁੰਦਾ? ਇਹਨਾਂ ਨੇ ਆਪਣੀ ਮੌਤ ਆਪ ਹੀ ਤਿਆਰ ਕਰ ਲਈ। ਜ਼ਿਆਦਾ ਵਿਕਾਸ ਕਰਦਾ ਕਰਦਾ ਉਹਨੇ ਇੰਨੀ ਤੇਜ਼ੀ ਨਾਲ ਵਿਕਾਸ ਹੋਇਆ ਕਿ ਤੇਜ਼ੀ ਨਾਲ ਮੌਤ ਹੋ ਜੂ, ਫਟਾਫਟ ਹੋ ਜੂ, ਪਤਾ ਵੀ ਨਹੀਂ ਲੱਗਣਾ। ਇਹਦਾ ਚਿੰਤਾ ਅੰਦਰ ਚਿੰਤਾ ਬੜਬੜ ਖੁੱਲਦੀ ਹੈ। ਉਹ ਚਿੰਤਾ ਦੀ ਅੱਗ ਪਈ ਹੋਈ ਹੈ, ਇਹਦਾ ਲਾਗੀ ਆਗ। ਪੰਡਿਤ ਚਿੰਤਾ ਨਹੀਂ ਛੱਡਦੇ, ਉਹ ਰਾਹ ਨਹੀਂ ਛੱਡ ਰਹੇ ਪੰਡਿਤ। ਹੁਣ ਸਾਰੇ ਜਲ ਕੇ ਮੰਨ ਗਏ ਵਿੱਚੇ ਸਾਰੀ ਦੁਨੀਆਂ ਦੇ ਪੰਡਿਤ। ਮੂਰਖ ਦੀ ਜਿਹੜੇ ਉਭਰੇ ਭਾਗ, ਮੂਰਖ ਨਹੀਂ ਛੱਡ ਗਏ, ਰਾਹ ਛੱਡ ਗਏ, ਉਹ ਭੱਜ ਗਏ, ਦੂਰ ਹੋ ਗਏ ਇਹਨਾਂ 'ਤੇ। ਵੀ ਤੁਸੀਂ ਲੜ ਲਓ, ਤੁਸੀਂ ਕੱਢ ਲਓ ਜੋ ਕੀ ਨਿਕਲਦਾ, ਤੁਸੀਂ ਵਿਕਾਸ ਕਰ ਲਓ, ਅਸੀਂ ਵਿਕਾਸ ਕਰ ਲਈਏ।
ਜਿਹਨੂੰ ਮੂਰਖ ਕਹਿੰਦੇ ਸੀ,
ਜਿਹਨੂੰ ਮੂਰਖ ਕਹਿੰਦੇ, ਉਹ ਵਿਕਾਸ ਵੱਲ ਪੈ ਗਏ, ਵਿਕਾਸ ਵੱਲ ਪੈ ਗਏ, ਉਹ ਆਪਣੇ ਬਚ ਗਏ। ਵਿਕਾਸ ਵਾਲੇ ਬਚ ਗਏ ਡਿਪਰੈਸ਼ਨ 'ਤੇ, ਵਿਕਾਸ ਵਾਲੇ ਡਿਪਰੈਸ਼ਨ 'ਤੇ ਫਸ ਗਏ। ਪੰਡਿਤ ਪੰਡਿਤ ਇਹ ਜਲ ਕੇ ਮਰ ਗਏ, ਜਲ ਰਹੇ ਨੇ। ਹਾਂਜੀ,
ਕਬੀਰ ਸੰਸਾ ਦੂਰ ਕਰ, ਕਾਗਜ਼ ਦੇ ਬਹਾਏ, ਬਾਵਨ ਅੱਖਰ ਸੋਧ ਕੇ, ਹਰ ਚਰਨੀ ਚਿਤ ਲਾਏ।
ਕਬੀਰ ਸੰਸਾ ਦੂਰ ਕਰ, ਆ ਜਿਹੜਾ ਤੇਰੇ ਅੰਦਰ ਸੰਸਾ ਨਾ ਫਿਕਰ ਹੈ, ਦੂਰ ਕਰ ਲੈ। ਫਿਕਰ ਨਹੀਂ ਮਾਲ ਲਈ ਦੁਨੀਆ,
ਕਾਗਜ਼ ਦੇ ਬਿਹਾਏ,
ਆਪਣੇ ਕਾਗਜ਼ ਨੇ ਨਾ ਲਿਖੇ ਹੋਏ, ਉਹਦੇ ਇੰਨੇ ਲੈਣੇ ਨੇ, ਉਹਦੇ ਇੰਨੇ ਦੇਣੇ ਨੇ, ਪੜਦੇ ਪੁੰਨ ਪਾਪ ਵਾਲੇ ਕਾਗਜ਼ ਪੜਦੇ, ਬੜਾ ਪੁੰਨ ਪਾਪ ਹੈ, ਕਾਗਜ਼ ਪੜਦੇ, ਲੇਖਾ ਪੜਦੇ, ਕਾਗਜ਼ ਦੇ
ਬਹਾਏ
ਬਹਾਏ। ਜਿਹੜੇ ਪੁੰਨ ਪਾਪ ਲਿਖਿਆ ਕਾਗਜ਼ਾਂ 'ਤੇ, ਉਹਨੂੰ ਰੋੜਦੇ ਸਮੁੰਦਰ 'ਚ, ਸਿਮਰਤ ਸ਼ਾਸਤਰਾਂ ਨੂੰ ਛੱਡਦੇ। ਲੇਖੇ ਵਾਲੀ ਗੱਲ ਲੇਖਾ ਨਹੀਂ ਹੁੰਦਾ।
ਬਾਵਨ ਅੱਖਰ ਸੋਧ ਕੇ, ਹਰ ਚਰਨੀ ਚਿਤ ਲਾਏ।
ਬਾਵਨ ਅੱਖਰ ਸੋਧ ਕੇ, ਜਿਹੜੇ 52 ਅੱਖਰ ਨੇ ਇਹਨਾਂ ਨੂੰ ਸਮਝ ਲੈ, 52 ਅੱਖਰ ਨੇ ਇਹਨੂੰ ਸੋਧ ਲੈ। ਹੁਣ ਅੱਖਰ ਸੋਧੇ ਤੇ ਅੱਖਰ ਕਿਵੇਂ ਸੋਧਣੇ ਨੇ, ਇਹਨਾਂ ਨੂੰ ਵਿਦਵਾਨਾਂ ਨੂੰ ਪੁੱਛੇ ਵੀ ਅੱਖਰ ਸੋਧੋ, ਬਈ ਸੋਧੇ ਨੇ। 52 ਅੱਖਰ ਸੋਧ ਕੇ ਹਰ ਚੜ੍ਹਨੀ
ਚਿਤ ਲਾਏ,
ਚਿਤ ਲਾਏ ਤਾਂ ਚਿੱਤ ਲੱਗੂਗਾ। ਵਿਦਵਾਨ ਚਿੱਤ ਨਹੀਂ ਲਾ ਸਕਦੇ, ਉਹਨਾਂ ਨੂੰ ਅੱਖਰਾਂ ਦੀ ਸੁਧਾਈ ਦਾ ਨਹੀਂ ਪਤਾ। ਅੱਖਰ 52 ਸੋਧਣੇ ਕਿਵੇਂ ਨੇ, ਵਿਦਵਾਨ ਦੱਸੇ ਕੋਈ ਵੀ ਐਂ ਸੋਧੀ ਦੇ ਨੇ। ਵਿਦਿਆ ਤਾਂ ਸੋਧ ਹੋਊਗੀ, ਤਾਂ ਹਰ ਚੜ੍ਹਨੀ ਚਿੱਤ ਲੱਗੂਗਾ, ਨਹੀਂ ਲੱਗੇ ਨਹੀਂ ਸਕਦਾ। ਇਸ ਮਤਲਬ ਹੈ ਕਿ ਵਿਦਵਾਨਾਂ ਦਾ ਤਾਂ ਵਿਸ਼ਾ ਹੀ ਨਹੀਂ ਸੀ ਧਰਮ, ਪੰਗਾ ਲੈ ਲਿਆ ਵਿਦਵਾਨਾਂ ਨੇ। ਇੱਧਰੋਂ ਜਦ ਹੁਣ ਪੈਣ ਲੱਗੇ, ਕਬੀਰ ਵਾਲੀ ਤੋਪ ਫਿਰ ਜਿਹੜੀ ਪੁਰਾਣੀ ਹੋਈ ਹੋਈ ਸੀ, ਉਹਦੀ ਮੁਰੰਮਤ ਮਨੋਰਮ ਕਰਕੇ ਜਦ ਗੋਲੇ ਗਿਆਨ ਦੇ ਪਾਏ ਚਲਾਏ, ਹੁਣ ਇਹਨਾਂ ਦੇ ਕੰਨੇ ਬੋਲੇ ਹੋ ਗਏ। ਇਹ ਬੋਲੇ ਹੋ ਗਏ ਬਿਲਕੁਲ, ਕੰਨ ਝੱਲਦੇ ਹੀ ਨਹੀਂ ਇਹ ਗੱਲ, ਇੰਨਾ ਖੜਾਕ ਇਹਨਾਂ ਦੇ ਕੰਨੇ ਨਹੀਂ ਬਰਦਾਸ਼ਤ ਕਰਦੇ, ਇਹ ਕਹਿੰਦੇ ਸੁਣਨਾ ਹੀ ਬੰਦ ਕਰ ਦਿਉ, ਸੁਣਦੇ ਹੀ ਨਹੀਂ ਇੰਨਾ ਖੜਾਕ ਹੁੰਦਾ, ਸੁਣਨ ਜੋਗੀ ਹਿੰਮਤ ਨਹੀਂ ਉਹਨਾਂ ਦੀ, ਢਹਿ ਢੇਰੀ ਕਰ ਦਿੰਦਾ ਸਭ ਕੁਛ ਇਹਨਾਂ ਦਾ, ਹੌਸਲਾ ਢਹਿ ਢੇਰੀ ਕਰ ਦਿੰਦਾ, ਗਿਆਨ ਐਸਾ ਇਹਨਾਂ ਦਾ ਸਾਰਾ ਹੀ ਪਲੈਨ ਢਹਿ ਢੇਰੀ ਹੋ ਜਾਂਦਾ।
ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ, ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ।
ਬਿਹਾਏ ਲਫ਼ਜ਼ ਗਲਤ ਹੈ, ਬਹਾਏ ਹੈ ਲਫ਼ਜ਼,
ਬਹਾਏ
ਬਿਹਾਏ ਗਲਤ ਲਿਖਿਆ ਹੋਇਆ, ਕਾਗਜ਼ ਦੇ ਬਹਾਏ,
ਬਹਾਏ
ਬਹਾਏ ਹੁੰਦਾ ਰੋੜ ਦੇਣਾ, ਬਿਹਾਏ ਹੈ ਟਾਈਮ ਟਾਈਮ ਦਾ ਲੰਘਣਾ, ਬਿਹਾਏ ਵੀ ਲਫ਼ਜ਼ ਆਊਗਾ, ਇਹ ਬਹਾਏ ਨੂੰ ਬਿਹਾਏ ਲਿਖਿਆ ਹੈ, ਸਿਹਾਰੀ ਨਹੀਂ ਚਾਹੀਦੀ ਇੱਥੇ,
ਬਹਾਏ
ਬਹਾਏ ਰੋੜ ਦੇ, ਗੰਗਾ 'ਚ ਰੋੜ ਦੇ, ਪਾਣੀ 'ਚ ਜਲ ਪ੍ਰਵਾਹ ਕਰਦੇ ਇਹਨਾਂ ਦਾ, ਇਹ ਕਾਗਜ਼ਾਂ ਦਾ ਜਲ ਪ੍ਰਵਾਹ ਕਰਦੇ, ਜਿਹੜਾ ਪਹਿਲੇ ਕਾਗਜ਼ ਸੀ ਨਾ ਬੀਚਕ, ਬੀਚਕ ਦਾ ਪ੍ਰਵਾਹ ਕੀਤਾ।
ਬਾਬਨ ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ,
ਦੁਬਾਰਾ ਜੋ ਲਿਖਿਆ ਬੀਚਕ 52 ਅੱਖਰਾਂ ਨੂੰ ਦੁਬਾਰਾ ਸੋਧ ਸਮਝ, ਫਿਰ ਦੁਬਾਰਾ ਬਾਣੀ ਲਿਖ ਹਰ ਚਰਨੀ ਚਿਤ ਲਾ, ਉਹ ਭਾਸ਼ਾ ਹੀ ਕੱਚੀ ਬਾਣੀ ਹੈ ਸਾਰੀ,
ਵਿਚਕਾਲੀ
ਵਿਚਕਾਲੀ ਉੱਥੇ ਕਿਹਾ ਨਾ, ਜਦੋਂ ਕਹਿੰਦਾ ਗੁਰੂ ਗੋਬਿੰਦ ਦੋ ਖੜੇ, ਹੁਣ ਗੁਰੂ ਅੱਡਾ ਗੋਬਿੰਦ ਅੱਡਾ, ਹੁਣ ਸੋਧਦੇ ਆ ਵੀ ਗੁਰੂ ਗੋਬਿੰਦ ਮੇਰਾ ਵੈਦ ਗੁਰੂ ਗੋਬਿੰਦ ਆ, ਗੁਰੂ ਗੋਬਿੰਦ ਇੱਕੋ ਹੁੰਦਾ, ਦੋ ਹੁੰਦੇ ਨਹੀਂ, ਸੋਧਣੇ ਪਏ ਅੱਖਰ ਨੂੰ, ਮੇਰਾ ਵੈਦ ਗੁਰੂ ਗੋਬਿੰਦ ਆ, ਉਹ ਤਾਂ ਇੱਕ ਹੋ ਗਿਆ, ਫਿਰ ਉਹ ਕਹਿੰਦਾ ਗੁਰੂ ਗੋਬਿੰਦ ਦੋ ਖੜੇ, ਦੋ ਲੱਗਦੇ ਨਾ ਕਬੀਰ ਨੂੰ, ਵਿਚਾਲੇ ਵਿਚੋਲਾ ਨਹੀਂ ਹੁੰਦਾ ਕੋਈ, ਉੱਥੇ ਵਿਚੋਲਾ ਮੰਨੀ ਬੈਠਾ, ਪੰਡਿਤ ਨੂੰ ਗੁਰੂ ਮੰਨੀ ਬੈਠਾ ਇੱਥੇ, ਇਹ ਕੋਈ ਗੁਰੂ ਦੇ ਧਾਰੀ ਹੁੰਦਾ ਮੰਨੀ ਬੈਠਾ ਤੇ ਕਬੀਰ, ਫਿਰ ਉਹਨੇ ਕਹਿੰਦੇ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ, ਮੇਰਾ ਵੈਦ ਗੁਰੂ ਗੋਬਿੰਦਾ, ਗੋਬਿੰਦਾ ਇਹਦਾ ਮੂਲ ਹੈ, ਜਿਹੜਾ ਜੀਵਨ ਜੀਵ ਦਾ ਮੂਲ ਹੈ ਉਹੀ ਤਾਂ ਗੋਬਿੰਦ ਹੈ, ਗੋਬਿੰਦ ਆਪ ਇਹ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਔਰ ਤਾਂ ਹੈ ਹੀ ਨਹੀਂ ਕੋਈ, ਔਰ ਕੌਣ ਸੀ, ਗੁਰੂ ਗੁਰੂ ਔਰ ਬਣਾਇਆ ਤਾ ਨਾ, ਉਹ ਤਾਂ ਤੂੰ ਹੀ ਸੀ ਗੁਰੂ, ਤੂੰ ਆਪ ਹੀ ਹੈ, ਜਾਂ ਗੋਬਿੰਦ ਤਾਂ ਤੂੰ ਆਪ ਹੀ ਹੈ, ਦੋਹਾਂ ਚੋਂ ਇੱਕ ਤੂੰ ਆਪ ਹੈ, ਇੱਕ ਨਾ ਤਾਂ ਜੁੜਨਾ ਇੱਕ ਤੂੰ ਆਪ ਹੈ, ਦੋਏ ਹੋ ਤੀਆ ਕੌਣ, ਤੀਜੇ ਨੂੰ ਨਹੀਂ ਬਾਣੀ ਮੰਨਦੀ, ਸੰਸਾਰ ਤ੍ਰੈ ਗੁਣੀ ਸੰਸਾਰ ਤਿੰਨਾਂ ਨੂੰ ਮੰਨਦਾ, ਤ੍ਰੈ ਗੁਣੀ ਮਾਇਆ ਵਾਲੇ ਰਜੋ ਤਮੋ ਸਤੋ ਵਾਲੇ ਤਿੰਨਾਂ ਨੂੰ ਮੰਨਦੇ ਨੇ, ਇਹ ਔਗਣ ਨੇ ਤਿੰਨੇ, ਜੇ ਤਿੰਨਾਂ ਨੂੰ ਮੰਨਦਾ ਇਹ ਔਗਣ, ਇਹ ਤਾਂ ਛੱਡਣੇ ਸੀ ਤਾਂ ਦੋਵੇਂ ਰਹਿ ਜਾਂਦੇ ਨੇ, ਦੋਏ ਚੀਜ਼ਾਂ ਨੇ ਸੰਸਾਰ, ਤੀਜੀ ਚੀਜ਼ ਇਹਨੀ ਕਮਾਇਆ ਇੱਕ ਬ੍ਰਹਮ, ਬਣ ਜਿੰਨਾ 'ਚ ਮਾਇਆ 'ਚ ਫਸਿਆ ਉਹਨਾਂ ਚਿਰ ਮਾਇਆ, ਗੋਬਿੰਦ ਉਹ ਹੈ ਮਾਇਆ ਤੋਂ ਪਰੇ ਵਾਲਾ, ਅੱਧਾ ਮਾਇਆ ਤੋਂ ਉਰੇ, ਮਾਇਆ ਤੋਂ ਉਰੇ ਜਾਂ ਮਾਇਆ ਦਾ ਮੋਹ ਛੱਡਤਾ, ਇਹ ਆਪੇ ਗੋਬਿੰਦ ਹੈ, ਆਪੇ ਗੋਬਿੰਦ ਹੈ, ਗੋਬਿੰਦ ਨਹੀਂ ਗੁਰੂ 'ਚ, ਗੁਰੂ ਕੌਣ ਹੈ, ਗੁਰੂ ਸ਼ਬਦ ਗੁਰੂ ਹੈ, ਇਹਨੇ ਆਪੇ ਸ਼ਬਦ ਲੀਨ ਹੋਣਾ, ਗੁਰ ਸ਼ਬਦ ਸਮਾਵੇ ਵੱਲੋਂ
ਜਾਣੇ,
ਇਹ ਗੋਬਿੰਦ ਨੇ ਹੀ ਗੁਰੂ ਦੇ ਵਿੱਚ ਸਮਾ ਜਾਣਾ, ਸਮੁੰਦਰ ਸਮਾ ਜਾਣਾ, ਗੁਰ ਗੋਬਿੰਦ ਤਾਂ ਆਪ ਹੀ ਬ੍ਰਹਮ ਹੈ, ਬ੍ਰਹਮ ਦਾ ਬ੍ਰਹਮ ਜਿਹੜਾ ਹੈ ਉਹੀ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਬ੍ਰਹਮ ਔਰ ਗੋਬਿੰਦ ਤਾਂ ਇੱਕੋ ਹੀ ਨੇ, ਸਭ ਗੋਬਿੰਦ ਵੀ ਕਿਹਾ ਹੈ, ਸਭ ਬ੍ਰਹਮ ਵੀ ਕਿਹਾ ਹੈ, ਇਹ ਸੰਸ਼ੋਧਨ ਕੀਤਾ ਅੱਖਰਾਂ ਦਾ, ਤਾਂ ਰਾਮ ਲਿਪ ਲੱਗਦੀ ਹੈ, ਇਹਨਾਂ ਦੀ ਰਾਮ ਲਿਪ ਨਹੀਂ ਲੱਗਦੀ, ਇਹਨਾਂ ਦੀਆਂ ਮੂਰਤੀਆਂ ਰਾਮ ਦੇ ਨਾਲ ਲਿਵ ਲਾਉਣ ਦੀਆਂ ਨਹੀਂ ਹੈ, ਇਹਨਾਂ ਦਾ ਕੁਛ ਹੋਰ ਹੈ।